ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਗੁਰ ਹਿਰਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਬਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਵਾਹਿਗੁਰੂ ਸਾਹਿਬ ਜੀਓ ਜਾਤੇ ਭੀ ਮਮ ਸਮ ਕੋ ਨਾਹਨ ਤੁਮਨੇ ਕੀਨ ਸ ਕਹਾ ਵਿਚਾਰ ਜਾਤ ਨਹੀਂ ਵਿਵਹਾਰ ਪਛਾਨਿਓ ਨਹਿ ਜਾਣਿਓ ਮੁਝ ਜਥਾ ਉਦਾਰ ਹੋਏ ਅਨਜਾਨ ਬਖਾਨ ਮਹਿਮਾ ਕਿਆ ਤਸਕੋ ਤੁਮ ਲੀਨ ਨਿਹਾਰ ਸਿਖ ਰੰਕਨ ਕੀ ਪੀਰ ਰਹਿ ਟਿਗ ਇਹ ਪ੍ਰਭਾਵ ਇਕ ਕੀਨ ਉਚਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਸ ਜੀ ਸਾਧ ਸੰਗਤ ਜੀ ਆਪ ਜੀ ਗੁਰੂ ਚਰਨਾਂ 'ਚ ਬੈਠ ਕੇ ਸ਼ਾਮਾਂ ਦੇ ਦੀਵਾਨਾਂ ਵਿੱਚ ਰੋਜ਼ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਦੀ ਕਥਾ ਸ਼ੁਰੂ ਹੋ ਰਹੀ ਹੈ ਜਦੋਂ ਦੀਵਾਨ ਚੰਦੂ ਦੇ ਲਾਗੀ ਲੱਭਦੇ ਲੱਭਦੇ ਵਧੀਆ ਘਰ ਹੋਵੇ ਚੰਗਾ ਸੋਹਣਾ ਵਾਰ ਹੋਵੇ ਜਾਤ ਉੱਚੀ ਹੋਵੇ ਸਾਰੇ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ 'ਚ ਹੁੰਦੇ ਲਾਹੌਰ ਪਹੁੰਚੇ ਅਤੇ ਲਾਹੌਰ ਤੋਂ ਗੁਰੂ ਘਰ ਦੀ ਦੱਸ ਪਈ ਕਿਸੇ ਗੁਰਸਿੱਖ ਨੇ ਦੱਸਿਆ ਅਤੇ ਇਹ ਲਾਗੀ ਬਾਹਮਣ ਅਤੇ ਨਾਈ ਸ੍ਰੀ ਅੰਮ੍ਰਿਤਸਰ ਆ ਪਹੁੰਚੇ ਜਦੋਂ ਸ੍ਰੀ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਤਾਂ ਬਸ ਅੱਖਾਂ ਗੱਡੀਆਂ ਹੀ ਰਹਿ ਗਈਆਂ ਇੰਨਾ ਸੋਹਣਾ ਸਰੂਪ ਤਾਂ ਸੰਸਾਰ 'ਚ ਕਿਸੇ ਦਾ ਵੀ ਨਹੀਂ ਕਹਿਣ ਲੱਗੇ ਘਰ ਵੀ ਉੱਚਾ ਹੈ ਵਰ ਵੀ ਸੋਹਣਾ ਹੈ ਇਸ ਤੋਂ ਬਾਅਦ ਕਿ ਹੋਰ ਲੱਭਣਾ ਕੋਈ ਨਹੀਂ ਰਿਸ਼ਤਾ ਪੱਕਾ ਸਮਝੋ ਗੁਰੂ ਅਰਜਨ ਸਾਹਿਬ ਨੂੰ ਇਹ ਕਹਿ ਗਏ ਕਿ ਮਹਾਰਾਜ ਅਸੀਂ ਦੀਵਾਨ ਚੰਦੂ ਦੇ ਲਾਗੀ ਹਾਂ ਉਹਦੀ ਲੜਕੀ ਦਾ ਰਿਸ਼ਤਾ ਲੈ ਕੇ ਆਏ ਸੀ ਅਤੇ ਇਹ ਅਸੀਂ ਤੁਹਾਡੇ ਬੇਟੇ ਨੂੰ ਦੇ ਚੱਲੇ ਅਤੇ ਅਸੀਂ ਥੋੜ੍ਹੇ ਦਿਨਾਂ ਨੂੰ ਆਵਾਂਗੇ ਅਤੇ ਗੁਰੂ ਜੀ ਅਸੀਂ ਰਿਸ਼ਤੇ ਦਾ ਸ਼ਗਨ ਦਾ ਸਾਰਾ ਜਿਹੜਾ ਰੀਤੀ ਰਿਵਾਜ ਹੈ ਉਹ ਪੂਰਾ ਕਰ ਜਾਵਾਂ ਮਹਾਰਾਜ ਕਹਿਣ ਲੱਗੇ ਜਿਵੇਂ ਪਰਮੇਸ਼ਰ ਦੀ ਮਰਜ਼ੀ ਹੋਵੇਗੀ ਉਵੇਂ ਹੋ ਜਾਏਗਾ ਅਤੇ ਇਹ ਲਾਗੀ ਚਲੇ ਗਏ ਦਿੱਲੀ ਜਾ ਪਹੁੰਚੇ ਦਿੱਲੀ ਜਾ ਕੇ ਚੰਦੂ ਨੂੰ ਮਿਲੇ ਹਨ ਆਸ਼ੀਰਵਾਦ ਦਿੱਤੀ ਹੈ ਅਤੇ ਕਿਹਾ ਹੈ ਕਿ ਦੀਵਾਨ ਜੀ ਵਧਾਈ ਹੋਵੇ, ਅਸੀਂ ਬੜਾ ਵੱਡਾ ਘਰ ਵੇਖ ਕੇ ਤੁਹਾਡੀ ਬੇਟੀ ਦਾ ਰਿਸ਼ਤਾ ਕਰਕੇ ਆਏ ਹਾਂ। ਗੁਰੂ ਨਾਨਕ ਦੇਵ ਜੀ ਦੀ ਗੱਦੀ ਹੈ, ਗੁਰੂ ਰਾਮਦਾਸ ਜੀ ਦਾ ਵੰਸ਼ ਹੈ, ਉਹਨਾਂ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਇਸ ਵੇਲੇ ਪੰਜਵੇਂ ਪਾਤਸ਼ਾਹ ਗੁਰਤਾ ਗੱਦੀ ਦੇ ਬਿਰਾਜਮਾਨ ਹਨ ਅਤੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਅਸੀਂ ਰਿਸ਼ਤਾ ਕਰਕੇ ਆਏ। ਇਹ ਸੁਣ ਕੇ ਹੰਕਾਰੀ ਚੰਦੂ ਨੇ ਖੁਸ਼ੀ ਨਹੀਂ ਮਨਾਈ ਬਲਕਿ ਆਪਣੇ ਲਾਗੀਆਂ ਨੂੰ ਝਿੜਕਣ ਲੱਗ ਪਿਆ। ਕਹਿਣ ਲੱਗਾ, ਇਹ ਤਾਂ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ, ਕਿੱਥੇ ਮੈਂ ਬਾਦਸ਼ਾਹ ਦਾ ਦੀਵਾਨ, ਮੇਰੇ ਬਰਾਬਰ ਦੇ ਕਿਵੇਂ ਹੋ ਗਏ? ਉਹਨਾਂ ਨੂੰ ਤਾਂ ਸੰਗਤ ਵੱਲੋਂ ਭੇਟਾ ਚੜ੍ਹਦੀ ਹੈ ਤਾਂ ਰੋਟੀ ਖਾਂਦੇ ਨੇ, ਕਦੀ ਭੇਟਾ ਆ ਗਈ ਕਦੀ ਨਾ ਆਈ, ਪੱਕੀ ਆਮਦਨ ਤਾਂ ਕੋਈ ਨਹੀਂ। ਅਸੀਂ ਬਾਦਸ਼ਾਹੀ ਬੰਦੇ ਹਾਂ, ਸ਼ਾਹੀ ਸਾਡਾ ਠਾਠ ਹੈ, ਸਾਡੇ ਬਰਾਬਰ ਦਾ ਘਰ ਵੇਖਣਾ ਸੀ ਕੋਈ? ਅਸੀਂ ਢਾਈ ਕਰੀਏ ਖੱਤਰੀ ਹਾਂ, ਉਹ ਸ਼ਰੀਣ ਖੱਤਰੀ ਹਨ, ਅਸੀਂ ਵੱਡੇ ਹਾਂ, ਤੁਸੀਂ ਜਾਤ ਵੀ ਸਾਡੇ ਬਰਾਬਰ ਦੀ ਨਹੀਂ ਵੇਖੀ। ਇੱਦਾਂ ਦੀਆਂ ਤਰਕਾਂ ਕਰਕੇ ਬਾਹਮਣਾਂ ਦੇ ਅਤੇ ਨਾਈ ਦੇ ਇੰਨੇ ਸਾਧ ਸੰਗਤ ਜੀ ਬਚਨ ਜਿਹੜੇ ਹਨ ਉਹ ਖੁਸ਼ੀ ਨਾਲ ਨਹੀਂ ਲਏ, ਪੜ੍ਹ ਕੇ ਥੋੜ੍ਹਾ ਜਿਹਾ ਉਹਨਾਂ ਦਾ ਨਿਰਾਦਰ ਕੀਤਾ। ਇਹ ਗੱਲਾਂ ਅਜੇ ਕਰੀ ਜਾ ਰਿਹਾ, ਕੀ ਕਹਿੰਦਾ ਸੁਣੀਏ, ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿਣ ਲੱਗਾ, ਨਾ ਤਾਂ ਜਾਤ ਕਰਕੇ ਮੇਰੇ ਬਰਾਬਰ ਦੇ ਲੱਭੇ ਹਨ ਅਤੇ ਨਾ ਹੀ ਪੈਸੇ ਕਰਕੇ, ਮੇਰੇ ਬਰਾਬਰ ਦਾ ਘਰ ਨਹੀਂ ਤੁਸੀਂ ਲੱਭਿਆ ਪੰਡਿਤ ਜੀ।
ਤੁਮਨੇ ਕੀਨਸ ਕਹਾ ਵਿਚਾਰ,
ਤੁਸੀਂ ਕੀ ਵਿਚਾਰ ਕੀਤੀ ਹੈ, ਕੋਈ ਸਿਆਣਪ ਨਹੀਂ ਕੀਤੀ ਤੁਸੀਂ? ਹਾਂਜੀ,
ਜਾਤ ਨਹੀਂ ਵਿਵਹਾਰ ਪਛਾਣਿਆ,
ਨਾ ਤਾਂ ਜਾਤ ਵੇਖੀ ਹੈ ਬਰਾਬਰ ਦੀ ਅਤੇ ਨਾ ਤੁਸੀਂ ਕੰਮ ਕਾਰ ਵੇਖਿਆ। ਮੇਰੇ ਬਰਾਬਰ ਦੇ ਕੋਈ ਰਾਜੇ ਮਹਾਰਾਜੇ, ਕੋਈ ਨਵਾਬ, ਕੋਈ ਕਿਸੇ ਤਹਿਸੀਲ ਦੇ, ਕਿਸੇ ਜ਼ਿਲ੍ਹੇ ਦੇ, ਕਿਸੇ ਰਿਆਸਤ ਦੇ, ਕਿਸੇ ਜਗੀਰ ਦੇ ਮਾਲਕ ਹੁੰਦੇ ਤਾਂ ਫਿਰ ਗੱਲ ਹੋਰ ਹੋਣੀ ਸੀ। ਤੁਸੀਂ ਫਕੀਰਾਂ ਸੰਤਾਂ ਦੀ ਗੱਦੀ ਨੂੰ ਵੇਖ ਕੇ ਗਦਰਿਸ਼ਤਾ ਦੇ ਆਏ ਹੋ, ਮੇਰੇ ਬਰਾਬਰ ਦਾ ਘਰ ਵੀ ਨਹੀਂ, ਮੇਰੇ ਬਰਾਬਰ ਦੀ ਜਾਤੀ ਵੀ ਨਹੀਂ। ਜਿੱਡਾ ਮੇਰਾ ਰੁਤਬਾ ਹੈ, ਮੇਰਾ ਅਹੁਦਾ ਹੈ, ਉਹਨੂੰ ਤੁਸੀਂ ਨਹੀਂ ਜਾਣਿਆ, ਨਹੀਂ ਸਮਝਿਆ,
ਹੋਏ ਅਣਜਾਣ ਬਖਾਨਹੁ ਮਹਿਮਾ,
ਤੇ ਤੁਸੀਂ ਅਣਜਾਣਪੁਣੇ ਵਿੱਚ ਹੀ ਉਹਨਾਂ ਫਕੀਰਾਂ ਦੀ ਵਡਿਆਈ ਕਰੀ ਜਾਂਦੇ ਹੋ ਵੀ ਬੜੇ ਵੱਡੇ ਨੇ, ਗੁਰੂ ਨੇ। ਗੁਰੂ ਹੋਣਗੇ ਪਰ ਦੁਨਿਆਵੀ ਜਿਹੜੀ ਅਹੁਦੇ ਹੁੰਦੇ ਨੇ ਉਹਦੀ ਬਰਾਬਰੀ ਨਹੀਂ ਕਰ ਸਕਦੇ। ਸਾਡੇ ਕੋਲ ਮਾਇਆ ਵੀ ਹੈ, ਸਾਡੇ ਕੋਲ ਸਰਕਾਰੀ ਅਹੁਦੇ ਵੀ ਨੇ, ਅਸੀਂ ਬਾਦਸ਼ਾਹ ਦੇ ਦੀਵਾਨ। ਸਾਡੇ ਬਰਾਬਰ ਦਾ ਕੋਈ ਸਰਕਾਰੀ ਬੰਦਾ ਹੁੰਦਾ, ਕੋਈ ਨਵਾਬ, ਕੋਈ ਰਾਜਾ ਮਹਾਰਾਜਾ, ਕੋਈ ਚੰਗਾ ਖੱਤਰੀ ਧਨਹਾੜ ਹੁੰਦਾ, ਕੋਈ ਕਾਰਖਾਨਿਆਂ ਦਾ ਮਾਲਕ ਹੁੰਦਾ, ਕੋਈ ਵਪਾਰੀ ਹੁੰਦਾ, ਸੁਦਾਗਰ ਹੁੰਦਾ, ਕੋਈ ਸ਼ਾਹੂਕਾਰ ਹੁੰਦਾ, ਕੋਈ ਕਿਸੇ ਦੀਵਾਨ ਹੁੰਦਾ, ਕੋਈ ਸਰਕਾਰੀ ਜਾਂ ਕੋਈ ਮੰਤਰੀ ਮੁੰਤਰੀ ਹੁੰਦਾ, ਉਹਦੇ ਨਾਲ ਸਾਡਾ ਰਿਸ਼ਤਾ ਜੋੜਦੇ। ਹਾਂਜੀ,
ਕਿਆ ਤਸਕੋ ਤੁਮਲੀਨ ਨਿਹਾਰ,
ਤੁਸੀਂ ਕੀ ਵੇਖਿਆ ਹੈ? ਗੁਰੂ ਨਾਨਕ ਦੀ ਗੱਦੀ, ਉਹਦੇ ਫਕੀਰ ਹੋਏ ਨੇ, ਫਕੀਰਾਂ ਦੀ ਗੱਦੀ ਹੈ। ਹਾਂਜੀ,
ਸਿੱਖ ਰੰਗ ਕਨਕੀ ਪੀਰ ਰਹਿ ਟਿਗ,
ਤੂੰ ਕਹਿੰਦਾ ਹੈ ਪੰਡਤਾ ਵੀ ਉਹਨਾਂ ਦੇ ਕੋਲ ਬੜੀ ਭੀੜ ਰਹਿੰਦੀ ਹੈ, ਉਹ ਭਿਖਾਰੀ ਸਿੱਖਾਂ ਦੀ ਭੀੜ ਰਹਿੰਦੀ ਮੰਗਤਿਆਂ ਦੀ, ਉਹ ਆਪਣੀਆਂ ਦੁਨਿਆਵੀ ਮੰਗਾਂ ਮੰਗਣ ਆ ਜਾਂਦੇ ਨੇ, ਉੱਥੇ ਲੰਗਰ ਪ੍ਰਸ਼ਾਦਾ ਛੱਕ ਕੇ ਚਲੇ ਜਾਂਦੇ ਨੇ। ਉਹ ਕੋਈ ਤਗੜੇ ਸਿੱਖ ਥੋੜ੍ਹਾ ਨੇ, ਗਰੀਬ ਬੰਦੇ ਨੇ, ਕੋਈ ਖੇਤੀ ਕਰਦੇ ਨੇ ਮਾੜੀ ਮੋਟੀ, ਕੋਈ ਦੁਕਾਨਦਾਰੀ ਕਰਦੇ ਨੇ, ਕੋਈ ਦਿਹਾੜੀ ਦੱਪਾ ਕਰਨ ਵਾਲੇ ਬੰਦੇ, ਉਹਨਾਂ ਮਾੜੇ ਲੋਕਾਂ ਦੀ, ਗਰੀਬ ਲੋਕਾਂ ਦੀ ਉੱਥੇ ਭੀੜ ਰਹਿੰਦੀ ਹੈ।
ਇਹ ਪ੍ਰਭਾਵ ਇੱਕ ਕੀਨ ਉਚਾਰ,
ਬਸ ਇਸੇ ਗੱਲ 'ਤੇ ਤੂੰ ਪੰਡਿਤ ਜੀ ਰੀਝ ਗਿਆ। ਪ੍ਰੋਤ ਜੀ, ਤੁਹਾਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਸਾਡੇ ਬਰਾਬਰ ਦਾ ਘਰ ਸਾਡੇ ਬਰਾਬਰ ਦੀ ਆਨ ਸ਼ਾਨ ਵੇਖਣੀ ਚਾਹੀਦੀ ਸੀ। ਹਾਂਜੀ
ਕਰਿਓ ਸੋ ਕਰਿਓ ਮਨ ਮੈਂ ਲੀਨ ਸ।
ਚਲੋ ਜੋ ਹੁਣ ਤੁਸੀਂ ਕਰ ਆਏ ਸੋ ਕਰ ਆਏ, ਮੈਂ ਮੰਨ ਲੈਣਾ ਹੁਣ। ਹੁਣ ਮੈਂ ਤੁਹਾਡੇ ਕੀਤੇ ਨੂੰ ਪੰਡਿਤ ਜੀ ਉਲਟਾ ਤਾਂ ਨਹੀਂ ਸਕਦਾ। ਜਿਹੜਾ ਤੁਸੀਂ ਰਿਸ਼ਤਾ ਕਰ ਆਏ ਹੋ ਮੈਂ ਮੰਨ ਲਵਾਂਗਾ। ਹਾਂਜੀ
ਇਸ ਕੋ ਹੇਤ ਸੁਨ ਹੋ ਦੇ ਕਾਨ।
ਕਿਉਂਕਿ ਇਹਦਾ ਇੱਕ ਕਾਰਨ ਇਹ ਹੈ, ਜਿਹੜੇ ਸਿਆਣੇ ਬਜ਼ੁਰਗ ਹੁੰਦੇ ਨੇ, ਚੰਗੇ ਬੰਦੇ ਹੁੰਦੇ ਨੇ, ਜਿੱਥੇ ਇੱਕ ਵਾਰੀ ਆਪਣੀ ਧੀ ਦਾ ਆਪਣੇ ਪੁੱਤਰ ਦਾ ਰਿਸ਼ਤਾ ਕਰ ਦਿੰਦੇ ਨੇ, ਉਹ ਪਲਟਿਆ ਨਹੀਂ ਕਰਦੇ। ਹਾਂਜੀ
ਸਤਾ ਸੰਬੰਧ ਕਰਨ ਕੇ ਕਾਰਨ,
ਕਿਉਂਕਿ ਲੜਕੀ ਦਾ ਸੰਬੰਧ ਹੈ, ਲੜਕੀ ਦਾ ਰਿਸ਼ਤਾ ਨਹੀਂ ਪਲਟਿਆ ਜਾਂਦਾ। ਹਾਂਜੀ ਇਹ ਬਜ਼ੁਰਗ ਕਹਿੰਦੇ ਨੇ, ਸਿਆਣੇ ਪੁਰਾਣੇ ਜ਼ਮਾਨੇ ਤੋਂ ਰੀਤੀ ਰਿਵਾਜ ਚੱਲਿਆ ਹੁੰਦਾ ਸਾਡੀ ਖੱਤਰੀਆਂ ਦੀ ਬਰਾਦਰੀ ਵਿੱਚ, ਵੀ ਆਪਣੀ ਥਾਂ 'ਤੇ ਜੇ ਕੋਈ ਬੰਦਾ ਭੇਜੀਏ, ਪੰਡਿਤ ਭੇਜੀਏ ਜਾਂ ਨਾਈ ਨੂੰ ਭੇਜੀਏ,
ਜਹ ਘਰ ਆਏ ਉਚਿਤ ਸੋ ਮਾਨਨ,
ਜਿੱਥੇ ਵੀ ਉਹ ਲਾਗੀ ਪੁਰੋਹਿਤ ਜਿਹੜੇ ਨੇ ਰਿਸ਼ਤਾ ਕਰ ਆਉਣ ਉਹ ਮੰਨ ਲੈਣਾ ਚਾਹੀਦਾ। ਜ਼ਿਆਦਾ ਉਹਨਾਂ ਨੂੰ ਜ਼ਿੰਮੇਵਾਰੀ ਦਿਓ ਨਾ, ਜੇ ਜ਼ਿੰਮੇਵਾਰੀ ਦੇ ਕੇ ਭੇਜ ਦਿੱਤਾ ਫਿਰ ਉਹਨਾਂ ਦੀ ਕੀਤੀ ਨੂੰ ਮੰਨਣਾ ਚਾਹੀਦਾ। ਇਹ ਰਿਵਾਜ਼ ਸੀ, ਹੁਣ ਰਿਸ਼ਤੇ ਚੱਲਿਆ ਮੁੰਡਾ ਕੁੜੀ ਆਪਣੇ ਆਪ ਇੱਕ ਦੂਜੀ ਨੂੰ ਦੇਖਦੇ, ਤਾਂ ਹੁਣ ਸਾਡੇ ਦੇਖਦਿਆਂ ਦੀਆਂ ਗੱਲਾਂ ਨੇ। ਸਾਡੇ ਤੋਂ ਪਹਿਲੀ ਪੀੜ੍ਹੀ ਜਿਹੜੀ ਸੀ ਹੁਣ 25-30 ਸਾਲ ਤੋਂ ਹੀ ਹੈ ਨਾ ਵੀ ਮੁੰਡਾ ਕੁੜੀ ਦੇਖਣ ਦਾ ਰਿਵਾਜ਼ ਇੱਕ ਦੂਜੀ ਨੂੰ। ਪਹਿਲਾਂ ਤਾਂ ਰਿਸ਼ਤਾ ਘਰ ਆਉਂਦੇ ਸੀਗੇ, ਮੁੰਡੇ ਪੁੱਛਦੇ ਹੁੰਦੇ ਸੀ ਵੀ ਫਲਾਣੇ ਪਿੰਡ ਤੋਂ ਉੱਥੇ ਸਾਡੀ ਭੈਣ ਰਹਿੰਦੀ ਹੈ, ਉਹਨੂੰ ਚਿੱਠੀ ਚੁੱਠੀ ਪਾ ਕੇ ਵੀ ਦੱਸੀ ਮੇਰੀ ਘਰ ਵਾਲੀ ਕਿੱਦਾਂ ਦੀ ਹੈ। ਉੱਧਰੋਂ ਕੁੜੀਆਂ ਵੀ ਸਹੇਲੀਆਂ ਸਹੂਲੀਆਂ ਨੂੰ ਪੁੱਛਦੀਆਂ ਹੁੰਦੀਆਂ ਸੀ ਵੀ ਦਿਖਣ 'ਚ ਕਿੱਦਾਂ ਦਿਸਦਾ ਦੱਸੋ। ਇਹ ਹੁਣ ਰਿਵਾਜ਼ ਬਦਲ ਗਿਆ, ਅਤੇ ਪਹਿਲਾਂ ਰਿਸ਼ਤਾ ਨਾਈ ਜਾਂ ਬਾਹਮਣ ਕਰਦੇ ਸੀ, ਅਤੇ ਬਾਹਮਣ ਜੇ ਰਿਸ਼ਤਾ ਕਰ ਆਵੇ ਤਾਂ ਉਹਦਾ ਫਿਰ ਕੀਤਾ ਮੋੜੀ ਦਾ ਨਹੀਂ ਹੁੰਦਾ। ਮੈਂ ਇਸ ਕਰਕੇ ਪੰਡਿਤ ਜੀ ਤੁਹਾਡੀ ਗੱਲ ਬਦਲ ਨਹੀਂ ਸਕਦਾ।
ਕਰੇ ਉਸ ਬੰਦ ਜੇ ਦੇ ਬਖਿਆਨ।
ਇਹ ਪੰਡਿਤ ਜੀ ਸਿਆਣੇ ਕਹਿੰਦੇ ਆ ਵੀ ਜਿਹੜਾ ਪੰਡਿਤ ਤੋਂ ਲਾਗੀ ਤੋਂ ਰਿਸ਼ਤਾ ਹੋ ਜਾਵੇ ਉਹਦੇ ਉੱਤੇ ਫਿਰ ਬੰਦੇ ਨੂੰ ਬਚਨ 'ਤੇ ਪੂਰਾ ਉਤਰਨਾ ਚਾਹੀਦਾ। ਕਹਿੰਦੇ ਨੇ ਵੀ ਜੇ ਰਿਸ਼ਤਾ ਨਾ ਮੰਨੀਏ ਫਿਰ ਦੋਸ਼ ਲੱਗਦਾ ਹੈ, ਪਾਪ ਲੱਗਦਾ ਹੈ। ਕਹਿੰਦੇ ਪਤਨੀ ਬੇਟੀ ਦਾ ਦੂਜਾ ਪਤੀ ਰਿਸ਼ਤਾ ਵੀ ਦੂਜਾ ਮਾੜਾ ਮੰਨਦੇ ਸੀ, ਹੁਣ ਤਾਂ ਵਿਆਹ ਵੀ ਭਾਵੇਂ ਚਾਰ ਕਰਾ ਲੈਣ ਗੱਲ ਹੀ ਕੋਈ ਨਹੀਂ ਰੱਖਦੇ। ਕਹਿੰਦੇ ਅੱਜ ਤਲਾਕ ਕੱਲ੍ਹ ਨੂੰ ਫਿਰ ਹੋਰ ਕਰਾ ਲਿਆ, ਡਿਵੋਰਸ ਦਾ ਰਿਵਾਜ਼ ਇਹ ਸਾਧ ਸੰਗਤ ਜੀ ਅੰਗਰੇਜ਼ਾਂ ਵੇਲੇ ਆਇਆ ਆਪਣੇ ਹਿੰਦੁਸਤਾਨ ਵਿੱਚ। ਪਹਿਲਾਂ ਆਪਣੇ ਕਿੱਥੇ ਡਿਵੋਰਸ ਹੁੰਦੇ ਸੀ, ਕਿੱਥੇ ਤਲਾਕ ਮੁਸਲਮਾਨਾਂ 'ਚ ਹੁੰਦੇ ਸੀ, ਹਿੰਦੂਆਂ ਜਾਂ ਸਿੱਖਾਂ 'ਚ ਤਲਾਕ ਨਹੀਂ ਸੀ ਹੁੰਦੇ, ਇਹ ਅੰਗਰੇਜ਼ਾਂ ਦੇ ਕਰਕੇ ਚੱਲਿਆ। ਫਿਰ ਇਦੋਂ ਪਹਿਲਾਂ ਅੱਜ ਤੋਂ ਕੋਈ 300-400 ਸਾਲ ਪਹਿਲਾਂ ਅਤੇ 200 ਸਾਲ ਪਹਿਲਾਂ ਰਿਸ਼ਤਾ ਵੀ ਇੱਕ ਵਾਰੀ ਜਿੱਥੇ ਹੋ ਗਿਆ ਉੱਥੇ ਹੀ ਕਰਨਾ, ਰਿਸ਼ਤਾ ਵੀ ਨਹੀਂ ਸੀ ਤੋੜਦੇ। ਚੰਦੂ ਕਹਿੰਦਾ ਵੀ ਮੇਰੀ ਲੜਕੀ ਦਾ ਹੁਣ ਤੂੰ ਰਿਸ਼ਤਾ ਜਿੱਥੇ ਕਰ ਆਇਆ ਨਾ ਕਰਕੇ ਤਾਂ ਤੂੰ ਗਲਤੀ ਆਏ, ਅਸੀਂ ਬਾਦਸ਼ਾਹ ਦੇ ਦੀਵਾਨ ਹਾਂ। ਉਹ ਗੁਰੂ ਅਰਜਨ ਦੇਵ ਹੋਰੀ ਫਕੀਰ ਸਾਧੂ ਨੇ ਉਹਨਾਂ ਦੇ ਬੇਟੇ ਨਾਲ ਤੂੰ ਰਿਸ਼ਤਾ ਕਰਕੇ ਆਇਆ, ਚੁਬਾਰੇ ਦੀ ਇੱਟ ਤੋਂ ਮੋਰੀ ਨੂੰ ਲਾ ਆਇਆ, ਪਰ ਚੱਲ ਜੇ ਤੂੰ ਲਾ ਹੀ ਆਇਆ ਅਸੀਂ ਹੁਣ ਪਿੱਛੇ ਤਾਂ ਹਟ ਨਹੀਂ ਸਕਦੇ, ਮੰਨ ਲੈਂਦੇ ਹਾਂ, ਹੁਣ ਕਰਨਾ ਹੀ ਪੈਣਾ। ਕਹਿੰਦੇ ਹਾਂਜੀ
ਪ੍ਰਥਮ ਕਹਿਓ ਜਹਿ ਪਤ ਸੋ ਹੋਇਓ,
ਜਿਹੜੇ ਨਾਲ ਪਹਿਲਾਂ ਗੱਲਬਾਤ ਚੱਲੀ ਉਹੀ ਪਤੀ ਹੁੰਦਾ, ਉਹਦੇ ਨਾਲ ਹੀ ਵਿਆਹ ਹੁੰਦਾ, ਉਹਦੇ ਨਾਲ ਹੀ ਰਿਸ਼ਤਾ ਹੁੰਦਾ। ਹਾਂਜੀ
ਜਾਤੇ ਤੁਮਨੇ ਕੀ ਨਸ ਜੋਏ,
ਇਸ ਕਰਕੇ ਪੰਡਿਤ ਜੀ ਮੇਰੀ ਬੇਟੀ ਸਦਾ ਕੌਰ ਦਾ ਰਿਸ਼ਤਾ ਜੇ ਤੂੰ ਹਰਗੋਬਿੰਦ ਨਾਲ ਕਰ ਆਇਆ ਤੇ ਬਸ ਉਹੀ ਪੱਕਾ ਸਮਝਾਂਗੇ ਅਸੀਂ। ਹਾਂਜੀ
ਕੁੱਲ ਹੋਏ ਹੀਨ ਦਰਬ ਤੇ ਹੀਨ ਜੋ,
ਹਾਂ ਇੱਕ ਤਾਂ ਉਹਨਾਂ ਦੀ ਕੁੱਲ ਸਾਡੇ ਬਰਾਬਰ ਦੀ ਨਹੀਂ, ਉਹਨਾਂ ਦੀ ਬਰਾਦਰੀ ਸ਼ਰੀਣ ਹੈ, ਉਹ ਸੋਢੀ ਖੱਤਰੀ ਹਨ, ਅਸੀਂ ਢਾਈ ਕਰੀਏ ਖੱਤਰੀ ਹਾਂ। ਦੂਜਾ ਪੈਸਾ ਵੀ ਅਸੀਂ ਸਰਕਾਰੀ ਦੀਵਾਨ, ਉਹ ਫਕੀਰ ਸਾਧੂਆਂ ਚੜ੍ਹਾਵੇ ਦਾ ਰੋਟੀ ਖਾਂਦੇ, ਚੜ੍ਹਾਵਾ ਚੜ੍ਹਦਾ ਗੁਰਦੁਆਰੇ 'ਚ ਉਹਦੇ ਨਾਲ ਕੰਮ ਚੱਲਦਾ ਉਹਨਾਂ ਦਾ। ਸਾਡੀ ਉਹ ਬਰਾਬਰੀ ਨਹੀਂ ਕਰ ਸਕਦੇ, ਨਾ ਪੈਸੇ ਕਰਕੇ ਨਾ ਸਾਡੀ ਕੁੱਲ ਕਰਕੇ। ਸਾਡੇ ਤੋਂ ਉਹ ਕੁੱਲ ਕਰਕੇ ਵੀ ਥੋੜ੍ਹੇ ਥੱਲੇ ਹਨ ਅਤੇ ਸਾਡੇ ਤੋਂ ਉਹ ਪੈਸੇ ਕਰਕੇ ਵੀ ਥੱਲੇ ਹਨ। ਹਾਂਜੀ, ਪਰ ਜੇ ਹੁਣ ਤੂੰ ਘਰ ਆਇਆ ਪੰਡਿਤ ਜੀ, ਅਤੇ ਅੱਜ ਹਰਗੋਬਿੰਦ ਹੁਣ ਮੇਰਾ ਜਵਾਈ ਬਣ ਗਿਆ। ਹਾਂਜੀ,
ਜਗਤ ਰੀਤ ਬਿਗ੍ਰਹਿ ਅਬ ਫੇਰੇ,
ਜੇ ਹੁਣ ਰਿਸ਼ਤਾ ਤੋੜਦੇ ਹਾਂ ਹਰਗੋਬਿੰਦ ਨਾਲ, ਮੈਂ ਰਿਸ਼ਤਾ ਆਪਣੀ ਬੇਟੀ ਦਾ ਨਾ ਕਰਾਂ, ਅਤੇ ਫਿਰ ਜਗਤ ਦੀ ਮਰਿਆਦਾ ਵਿਗੜੇਗੀ, ਲੋਕਾਂ 'ਚ ਬਦਨਾਮੀ ਹੋਵੇਗੀ, ਗੱਲਾਂ ਲੋਕ ਕਰਨਗੇ, ਕਹਿਣਗੇ ਦੀਵਾਨ ਨੇ ਰਿਸ਼ਤਾ ਕੀਤਾ ਤੋੜ ਲਿਆ, ਫਿਰ ਗੱਲਾਂ ਹੋਣਗੀਆਂ ਬਰਾਦਰੀ 'ਚ, ਭਾਈਚਾਰੇ 'ਚ, ਖੱਤਰੀਆਂ ਵਿੱਚ ਮੇਰੀ ਨਿੰਦਾ ਹੋਵੇਗੀ। ਹਾਂਜੀ,
ਭਲਾ ਨਾ ਮਨ ਹੈ ਕੋ ਸੁਣ ਕੋਏ,
ਕੋਈ ਇਹ ਸੁਣ ਕੇ ਭਲਾ ਨਹੀਂ ਮੰਨੇਗਾ, ਚੰਗਾ ਨਹੀਂ ਸਮਝੇਗਾ ਬਈ ਦੀਵਾਨ ਨੇ ਰਿਸ਼ਤਾ ਪਹਿਲਾਂ ਆਪ ਹੀ ਕਰ ਲਿਆ, ਆਪ ਹੀ ਪਿੱਛੇ ਹਟ ਗਿਆ, ਸਾਰੇ ਮੇਰੀ ਬਦਨਾਮੀ ਕਰਨਗੇ।
ਆਪਣਾ ਥਾਨ ਕਰ ਨਾ ਤੇ ਹਿਤ ਨਾ ਪਠਿਓ,
ਮੈਂ ਹੋਰ ਹੁਣ ਕਿਤੇ ਰਿਸ਼ਤਾ ਨਹੀਂ ਕਰ ਸਕਦਾ ਆਪਣੀ ਬੇਟੀ ਦਾ, ਤੁਹਾਨੂੰ ਜ਼ਿੰਮੇਵਾਰੀ ਦੇ ਕੇ ਭੇਜਿਆ ਸੀ, ਜਿੱਥੇ ਤੁਸੀਂ ਘਰ ਆਏ ਹੋ ਠੀਕ ਹੈ। ਹਾਂਜੀ,
ਬੇਪਰਤਾਵ ਕਰਿਓ ਸੋ ਹੋਏ,
ਬੇਪਰਤਾਵ ਕਰਿਓ ਜੋ ਸੋ ਹੋਏ। ਹਾਂ, ਕਹਿੰਦੇ ਜੋ ਤੂੰ ਕਰਤਾ ਪੰਡਿਤ ਜੀ ਉਹੀ ਹੋ ਗਿਆ ਠੀਕ। ਹਾਂਜੀ,
ਇਤਿਆਦਿਕ ਕੁਛ ਅਪਰ ਵਡਾਈ,
ਇਸ ਪ੍ਰਕਾਰ ਹੋਰ ਵੀ ਆਪਣੀ ਵਡਿਆਈ ਕਰਦਾ ਰਿਹਾ ਚੰਦੂ, ਅਤੇ ਗੁਰੂ ਘਰ ਨੂੰ ਨੀਵਾਂ ਹੀ ਦੱਸਦਾ ਰਿਹਾ। ਕਦੀ ਕਹਿ ਦੇ ਕਰੇ ਉੱਥੇ ਤਾਂ ਚੜਾਵੇ ਦੇ ਨਾਲ ਰੋਟੀ ਖਾਂਦੇ ਆ ਲੰਗਰ ਪਾਣੀ, ਉਹ ਤਾਂ ਫਕੀਰ ਗਰੀਬ ਸਿੱਖ ਨੇ ਸਾਰੇ ਉੱਥੇ, ਕਿਸੇ ਕੋਲ 2 ਕਿੱਲੇ ਜ਼ਮੀਨ ਹੋਣੀ, ਕਿਸੇ ਕੋਲ 4 ਹੋਣੀ ਹੈ, ਕੋਈ ਦੁਕਾਨਦਾਰੀ ਕਰਦਾ ਹੋਣਾ, ਕੋਈ ਫੇਰੀ ਕਰਦਾ ਹੋਣਾ, ਕੋਈ ਸਿੱਖ ਦਿਹਾੜੀ ਕਰਦਾ ਹੋਣਾ, ਅਤੇ ਉਹ ਲਿਆ ਕੇ ਗੁਰੂ ਅਰਜਨ ਦੇਵ ਨੂੰ 2-4 ਪੈਸੇ ਮੱਥਾ ਟੇਕਦੇ ਹੈ, ਉਹਦੇ ਨਾਲ ਉਹਨਾਂ ਦਾ ਲੰਗਰ ਪਾਣੀ ਚੱਲਦਾ ਹੈ, ਉਹ ਸੰਤਾਂ ਦੀ ਗੱਦੀ ਫਕੀਰਾਂ ਦੀ। ਅਸੀਂ ਬਾਦਸ਼ਾਹੀ ਬੰਦੇ ਹਾਂ, ਅਸੀਂ ਦੀਵਾਨ ਹਾਂ, ਅਸੀਂ ਵੱਡੇ ਹਾਂ, ਤੁਸੀਂ ਚੁਬਾਰੇ ਦੀ ਇਹ ਟਮੋਰੀ ਨੂੰ ਲਾ ਆਏ ਹੋ। ਇਹ ਗੱਲਾਂ ਆਪਣੀ ਵਡਿਆਈ ਦੀਆਂ ਅਤੇ ਗੁਰੂ ਘਰ ਦੀ ਛੁਟਿਆਈ ਦੀਆਂ ਚੰਦੂ ਨੇ ਬਹੁਤ ਵਾਰੀ ਕੀਤੀਆਂ, ਕਈ ਵਾਰੀ ਮੂੰਹ ਤੋਂ ਦੇ ਗੱਲ ਨਿਕਲੀ ਵੀ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ। ਹਾਂਜੀ,
ਆਪਣੀ ਕਹੀ ਧਾਰ ਹੰਕਾਰ,
ਆਪਣੀ ਵਡਿਆਈ ਹੰਕਾਰ ਨਾਲ ਆਪ ਹੀ ਕਰੀ ਜਾਂਦਾ। ਚੰਗੇ ਬੰਦੇ ਕਦੀ ਆਪਣੀ ਵਡਿਆਈ ਨਹੀਂ ਕਰਦੇ ਅਤੇ ਦੂਜੇ ਦੀ ਕਦੀ ਛੁਟਿਆਈ ਨਹੀਂ ਕਰਦੇ। ਚੰਗੇ ਬੰਦੇ ਦੀ ਨਿਸ਼ਾਨੀ ਇਹ ਹੈ, ਆਪਣੇ ਮੂੰਹ ਤੋਂ ਕਦੀ ਉਹ ਆਪਣੀ ਵਡਿਆਈ ਨਹੀਂ ਕਰਦਾ, ਦੂਜੇ ਦੇ ਔਗਣ ਨਹੀਂ ਦੱਸਦਾ, ਆਪਣੇ ਗੁਣ ਨਹੀਂ ਦੱਸਦਾ, ਦੂਜੇ ਦੇ ਔਗਣ ਨਹੀਂ ਦੱਸਦਾ ਚੰਗਾ ਬੰਦਾ। ਮਾੜਾ ਬੰਦਾ ਕੀ ਕਰਦਾ, ਆਪਣੇ ਗੁਣ ਦੱਸਦਾ, ਦੂਜਿਆਂ ਦੇ ਔਗਣ ਦੱਸਦਾ। ਚੰਦੂ ਆਪਣੇ ਗੁਣ ਦੱਸੀ ਜਾਂਦਾ, ਗੁਰੂ ਮਹਾਰਾਜ ਦੇ ਔਗਣ ਦੱਸੀ ਜਾਂਦਾ ਵੀ ਉਹ ਤਾਂ ਗਰੀਬ ਹਨ, ਫਕੀਰ ਹਨ, ਉਹਨਾਂ ਦੀ ਸਾਡੇ ਤੋਂ ਜਾਤ ਵੀ ਥੱਲੇ ਹੈ ਅਤੇ ਸਾਡੇ ਤੋਂ ਪੈਸੇ 'ਚ ਵੀ ਪਿੱਛੇ ਹਨ। ਇੱਦਾਂ ਆਪਣੀ ਵਡਿਆਈ ਆਪ ਹੀ ਕਰੀ ਗਿਆ ਅਤੇ ਗੁਰੂ ਘਰ ਨੂੰ ਨਿੰਦੀ ਗਿਆ। ਹਾਂਜੀ, ਕਹਿਣ ਲੱਗਾ ਪੰਡਿਤ ਜੀ ਹੁਣ ਤੁਸੀਂ ਸ਼ਗਨ ਦੀ ਮਾਇਆ ਲੈ ਜਾਓ, ਸ਼ਗਨ ਦਾ ਸਮਾਨ ਲੈ ਜਾਓ ਅਤੇ ਜਾ ਕੇ ਹਰਗੋਬਿੰਦ ਦੀ ਝੋਲੀ 'ਚ ਰਿਸ਼ਤੇ ਦਾ ਸ਼ਗਨ ਪਾ ਕੇ ਆ ਜਾਓ। ਹਾਂਜੀ, ਜਥਾ ਯੋਗ ਜੋ ਵਿਹਾਰ ਹੈ, ਦੁਨੀਆਂ ਦਾ ਬਣਿਆ ਹੋਇਆ ਰੀਤੀ ਰਿਵਾਜ ਹੈ, ਵਿਆਹ ਦੀ ਰੋਕ ਕਰਕੇ ਆ ਜਾਓ, ਸ਼ਗਨ ਕਰਕੇ ਆ ਜਾਓ, ਫਿਰ ਉਹਨਾਂ ਨੂੰ ਕਵਾਂਗੇ ਵੀ ਬਰਾਤ ਲੈ ਕੇ ਆ ਜਾਣ ਅਤੇ ਫਿਰ ਵਿਆਹ ਕਰ ਦਿਆਂਗੇ। ਹਾਂਜੀ,
ਚੰਦੂ ਦਾਰਾ ਨੇ ਸਭ ਦੀਨ ਸ,
ਚੰਦੂ ਦੀ ਘਰ ਵਾਲੀ ਨੇ ਸਾਰਾ ਸਮਾਨ ਤਿਆਰ ਕੀਤਾ, ਜਿਹੜਾ ਸ਼ਗਨਾਂ ਵਿੱਚ ਸਾਧ ਸੰਗਤ ਦੀ ਝੋਲੀ 'ਚ ਪਾਈਦਾ ਨਾ, ਲੜਕੇ ਦੇ ਛੁਹਾਰੇ, ਗਰੀਆਂ, ਮਿਸ਼ਰੀ, ਬਦਾਮ, ਕਾਜੂ, ਇੱਦਾਂ ਦਾ ਡਰਾਈ ਫਰੂਟ ਪਾਉਂਦੇ ਨੇ ਨਾਲ, ਮੱਥੇ 'ਤੇ ਟਿੱਕਾ ਲਾਉਣ ਵਾਸਤੇ ਚੰਦਨ ਵਗੈਰਾ ਦਿੰਦੇ ਨੇ, ਨਾਲ ਸੋਨੇ ਦੇ ਕੜੇ ਕੁੜੇ, ਕੋਈ ਗਹਿਣੇ, ਕੋਈ ਕੱਪੜੇ। ਉਹ ਵੱਡਾ ਬੰਦਾ ਸੀ ਨਾ, ਵੱਡੇ ਬੰਦੇ ਦੇ ਹਿਸਾਬ ਨਾਲ ਉਹਨੇ ਬਹੁਤ ਮਾਲ ਮੋਟਾ, ਚੰਗੇ ਚੰਗੇ ਕੱਪੜੇ, ਚੰਗੇ ਚੰਗੇ ਗਹਿਣੇ ਅਤੇ ਚੰਗਾ ਟੋਕਰਿਆਂ ਦੇ ਟੋਕਰੇ ਮਠਿਆਈਆਂ, ਫਲ ਫਰੂਟ, ਸਬਜ਼ੀਆਂ, ਜਿਹੜੇ ਆਪਣੇ ਸ਼ਗਨ ਵਿੱਚ ਫਰੂਟ ਦਿੰਦੇ ਨੇ, ਕਈ ਤਰ੍ਹਾਂ ਦਾ ਇਕੱਠਾ ਟੋਕਰੇ ਬਣਾ ਬਣਾ ਕੇ, ਡਾਲੀਆਂ ਕਹਿੰਦੇ ਉਹਨੂੰ, ਉਹ ਡਾਲੀਆਂ ਜਿਹੜੀਆਂ ਬਣਾ ਬਣਾ ਕੇ ਤਿਆਰ ਕਰਕੇ ਚੰਗੇ ਚੰਗੇ ਫਲ ਚੰਗੇ ਡਰਾਈ ਫਰੂਟ ਵਗੈਰਾ ਗੱਡਿਆਂ 'ਤੇ ਲੱਦ ਦਿੱਤੇ ਵੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਹਰਗੋਬਿੰਦ ਦੀ ਝੋਲੀ 'ਚ ਸ਼ਗਨ ਪਾਉਣਾ ਦੀਵਾਨ ਚੰਦੂ ਦੀ ਬੇਟੀ ਦਾ। ਹਾਂਜੀ
ਚੱਲਿਓ ਪੰਥ ਦੇ ਆਨੰਦ ਧਾਰ।
ਬੜੇ ਆਨੰਦ ਦੇ ਨਾਲ ਬੜੀ ਖੁਸ਼ੀ ਦੇ ਨਾਲ ਪੰਡਿਤ ਅਤੇ ਨਾਈ ਨੌਕਰਾਂ ਨੂੰ ਨਾਲ ਲੈ ਕੇ ਗੱਡਿਆਂ 'ਤੇ ਸਮਾਨ ਮਠਿਆਈਆਂ ਵਗੈਰਾ ਲੱਦ ਕੇ ਦਿੱਲੀਓਂ ਚੱਲ ਪਏ। ਹਾਂਜੀ
ਸਮਧੀ ਮਿਲੇ ਮਹਾਤਮ ਜਾਨਾ।
ਹਾਂ ਇੰਨੀ ਤਿਆਰੀ ਕੀਤੀ ਵੀ ਅੱਗੇ ਪ੍ਰਭਾਵ ਚੰਗਾ ਪਵੇ ਕੁੜਮਾਂ ਦੇ ਉੱਤੇ, ਇਹ ਪ੍ਰਭਾਵ ਪਵੇ ਵੀ ਚੰਗੇ ਤਗੜੇ ਕੁੜਮ ਸਾਨੂੰ ਟੱਕਰੇ ਆ, ਚੰਗੇ ਘਰ ਤੋਂ ਰਿਸ਼ਤਾ ਆਇਆ, ਅਤੇ ਇਸ ਕਰਕੇ ਕੋਈ ਕਸਰ ਨਹੀਂ ਛੱਡੀ। ਕੱਪੜੇ ਵੀ ਮਹਿੰਗੇ ਤੋਂ ਮਹਿੰਗੇ, ਗਹਿਣੇ ਵੀ ਚੰਗੇ ਤੋਂ ਚੰਗੇ ਸੋਹਣੇ, ਸ਼੍ਰੀ ਗੁਰੂ ਅਰਜਨ ਦੇਵ ਜੀ ਵਾਸਤੇ, ਮਾਤਾ ਗੰਗਾ ਜੀ ਦੇ ਵਾਸਤੇ, ਗੁਰੂ ਘਰ ਦੇ ਜਿਹੜੇ ਸਤਿਕਾਰਯੋਗ ਮਹਾਂਪੁਰਸ਼ ਨੇ ਉਹਨਾਂ ਵਾਸਤੇ ਕੱਪੜੇ, ਬਾਬਾ ਬੁੱਢਾ ਜੀ ਵਾਸਤੇ ਅਤੇ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਗਹਿਣੇ ਵੀ ਚੰਗੇ ਚੰਗੇ ਸੋਹਣੇ ਤਿਆਰ ਕਰਾ ਕੇ ਚੰਦੂ ਦੀ ਘਰਵਾਲੀ ਨੇ ਪੰਡਤਾਂ ਨੂੰ ਲਾਗੀਆਂ ਨੂੰ ਦਿੱਤੇ ਹਨ।
ਹਾਂਜੀ
ਦੀਵਾਨ ਆਪਸ ਵਿੱਚ ਗੱਲਾਂ ਏਦਾਂ ਕਰਦਾ ਹੈ। ਸਾਧ ਸੰਗਤ ਜੀ ਜਦੋਂ ਚੰਦੂ ਨੇ ਆਪਣੇ ਦੀਵਾਨ ਵਿੱਚ ਬਹਿ ਕੇ ਆਪਣੇ ਘਰ ਬਹਿ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਦੀ ਨਿੰਦਾ ਕੀਤੀ ਸੀ, ਜਦੋਂ ਚੰਦੂ ਨੇ ਇਹ ਕਿਹਾ ਸੀ ਵੀ ਪੰਡਿਤ ਜੀ ਤੁਸੀਂ ਤਾਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਉਹਦੀ ਕਚਹਿਰੀ 'ਚ ਕੁਝ ਗੁਰੂ ਦੇ ਪਿਆਰੇ ਵੀ ਬੈਠੇ ਸਨ ਜਿਹੜੇ ਗੁਰੂ ਮਹਾਰਾਜ ਨਾਲ ਪ੍ਰੇਮ ਰੱਖਦੇ ਸਨ, ਗੁਰਸਿੱਖ ਸ਼ਰਧਾਵਾਨ ਸਨ, ਗੁਰੂ ਘਰ ਦੀ ਮਹਿਮਾ ਜਾਣਦੇ ਸਨ। ਸਾਂਝ ਹੋ ਗਈ, ਸਾਂਝ ਨੂੰ ਸਿੱਖ ਸੰਗਤ 'ਚ ਆ ਗਏ। ਰੋਜ਼ ਦੀਵਾਨ ਸਜਦੇ ਸੀ ਗੁਰਦੁਆਰਿਆਂ 'ਚ, ਦਿੱਲੀ 'ਚ ਵੀ ਗੁਰੂ ਘਰ ਬਣੇ ਹੋਏ ਸੀ ਧਰਮਸ਼ਾਲਾ, ਉੱਥੇ ਗੁਰਦੁਆਰੇ 'ਚ ਜਦੋਂ ਸ਼ਾਮ ਨੂੰ ਸੰਗਤ ਇਕੱਠੀ ਹੋਈ ਦੀਵਾਨ ਸਜਿਆ। ਹਾਂਜੀ ਧਰਮਸ਼ਾਲਾ ਵਿੱਚ ਭਜਨ ਕੀਰਤਨ ਹੋਇਆ, ਰੋਜ਼ ਸ਼ਾਮ ਨੂੰ ਰਹਿਰਾਸ ਵੇਲੇ ਸੰਗਤ ਜੁੜਦੀ ਸੀ। ਉਹ ਜਿਹੜੇ ਸਿੱਖ ਚੰਦੂ ਦੀ ਕਚਹਿਰੀ 'ਚੋਂ ਇਹ ਗੱਲ ਸੁਣ ਕੇ ਆਏ ਸੀ ਵੀ ਚੁਬਾਰੇ ਦੀ ਇੱਟ ਮੋਰੀ ਨੂੰ ਲਾਈ ਹੈ, ਉਹਨਾਂ ਨੇ ਇਹ ਗੱਲ ਸਾਰੀ ਸੰਗਤ ਨੂੰ ਦੱਸ ਦਿੱਤੀ। ਉਹਨਾਂ ਬੰਦਿਆਂ ਨੇ ਸਾਰੀ ਸੰਗਤ 'ਚ ਗੱਲ ਸ਼ੋਅ ਕਰਤੀ ਵੀ ਆਹ ਗੱਲ ਹੋਈ ਹੈ, ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਮਹਾਰਾਜ ਦੇ ਪੁੱਤਰ ਵਾਸਤੇ ਸਾਹਿਬਜ਼ਾਦੇ ਵਾਸਤੇ ਗਿਆ, ਅਤੇ ਦੀਵਾਨ ਚੰਦੂ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਪੰਡਿਤ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਆਪਣੇ ਆਪ ਨੂੰ ਚੰਦੂ ਦੀਵਾਨ ਚੁਬਾਰਾ ਬਣਦਾ, ਗੁਰੂ ਸਾਹਿਬ ਦੇ ਘਰ ਨੂੰ ਮੋਰੀ ਦੱਸਦਾ। ਹਾਂਜੀ
ਸ਼ਾਹੋ ਸੱਚੋ ਵਜਿਹੈ ਸਮਤ ਬਿਨਾਸ਼,
ਇਹ ਬਾਦਸ਼ਾਹ ਦਾ ਮੰਤਰੀ ਵਜ਼ੀਰ ਹੈ ਚੰਦੂ ਦੀਵਾਨ। ਚੰਦੂ ਦੀ ਮੱਤ ਮਾਰੀ ਗਈ, ਬੁੱਧੀ ਭ੍ਰਿਸ਼ਟ ਹੈ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਇਹ ਬਾਣੀ ਨਹੀਂ ਸੁਣਦਾ, ਕਥਾ ਨਹੀਂ ਸੁਣਦਾ, ਕੀਰਤਨ ਨਹੀਂ ਸੁਣਦਾ, ਸਤਸੰਗ 'ਚ ਨਹੀਂ ਆਉਂਦਾ, ਇਹਨੂੰ ਪਤਾ ਨਹੀਂ ਵੀ ਗੁਰੂਆਂ ਮਹਾਂਪੁਰਸ਼ਾਂ ਸੰਤਾਂ ਦੀ ਮਹਿਮਾ ਕੀ ਹੁੰਦੀ ਹੈ। ਜਿਹੜੇ ਬੰਦੇ ਨੇ ਸਤਸੰਗ ਦੀ ਨਾ ਕੀਤੀ ਸਾਧ ਸੰਗਤ, ਉਹਨੂੰ ਸਤਸੰਗ ਦੀ ਮਹਿਮਾ ਦਾ ਨਹੀਂ ਪਤਾ ਹੁੰਦਾ। ਬਾਰਾਂ ਬਾਰਾਂ ਸਾਲ ਰਹੀਏ ਸਾਧੂਆਂ ਦੀ ਟੋਲੀ, ਤਾਂ ਜਾ ਕੇ ਆਉਂਦੀ ਸਾਧੂਆਂ ਦੀ ਬੋਲੀ। ਬਾਰਾਂ ਬਾਰਾਂ ਸਾਲ ਰਹੀਏ ਸਾਧੂਆਂ ਦੀ ਟੋਲੀ, ਤਾਂ ਜਾ ਕੇ ਆਉਂਦੀ ਸਾਧੂਆਂ ਦੀ ਬੋਲੀ। ਐਵੇਂ ਹੀ ਇੱਕ ਬੰਦਾ ਬਾਹਰੋਂ ਲੰਘਦਾ ਗੁਰਦੁਆਰੇ ਨੂੰ ਦੇਖ ਜਾਵੇ, ਗਾਲਾਂ 'ਚ ਕੱਢ ਜਾਏਗਾ ਚਾਰ, ਐਵੇਂ ਬੈਠੇ ਆ ਜੀ ਕੀਰਤਨ ਕਰੀ ਜਾਂਦੇ ਹੈ, ਇਹ ਜੀ ਲੰਗਰ ਹੀ ਖਾਈ ਜਾਂਦੇ ਹੈ। ਪਰ ਇੱਥੇ ਜੋ ਆਨੰਦ ਆਉਂਦਾ ਉਹ ਇੱਥੇ ਬਹਿ ਕੇ ਪਤਾ ਲੱਗਣਾ ਨਾ। ਸਾਧ ਸੰਗਤ ਜੀ ਦੀਵਾਨ ਚੰਦੂ ਮਾਇਆ ਧਾਰੀ ਅੰਨਾ ਬੋਲਾ, ਉਹਨੂੰ ਪਤਾ ਹੀ ਨਹੀਂ ਗੁਰੂ ਕੀ ਮਹਿਮਾ ਕੀ ਹੈ, ਗੁਰੂ ਘਰ ਦੀ ਵਡਿਆਈ ਕੀ ਹੈ, ਗੁਰੂ ਘਰ ਦਾ ਰੁਤਬਾ ਕੀ ਹੈ। ਉਹ ਆਪਣੇ ਆਪ ਨੂੰ ਚੁਬਾਰਾ ਬਣਦਾ ਅਤੇ ਮਹਾਰਾਜ ਸਾਹਿਬ ਜੀ ਦੇ ਘਰ ਨੂੰ, ਪਰਮੇਸ਼ਰ ਦੇ ਘਰ ਨੂੰ ਮੋਰੀ ਦੱਸਦਾ। ਹਾਂਜੀ
ਨਿਜ ਤੇ ਅਲੱਗ ਕਹਿ ਨਾਤਾ ਭੇਜਿਓ,
ਉਹਨੇ ਰਿਸ਼ਤਾ ਵੀ ਭੇਜਿਆ ਆਪਣੀ ਕੁੜੀ ਦਾ, ਪਰ ਆਪਣੇ ਆਪ ਨੂੰ ਵੱਡਾ ਬਣ ਕੇ ਗੁਰੂ ਸਾਹਿਬ ਨੂੰ ਛੋਟਾ। ਬਣਾ ਕੇ
ਹਾਂਜੀ ਸਦਾ ਆਪਣੀ ਕੋ ਨਿਰਜਾਸ
ਆਪਣੀ ਲੜਕੀ ਸਦਾ ਕੌਰ ਦਾ ਰਿਸ਼ਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਕਰਨ ਲਈ ਲਾਗੀ ਤੋਰ ਦਿੱਤੇ ਨੇ।
ਜਰੀ ਨਾ ਜਾਏ ਅਜੋਗ ਕਹੀ ਜਿਮ,
ਦਿੱਲੀ ਦੇ ਸਿੱਖ ਕਹਿੰਦੇ ਆਪਸ ਵਿੱਚ ਵਿਚਾਰ ਕਰਦੇ ਵੀ ਚੰਦੂ ਨੇ ਗੱਲ ਤਾਂ ਮਾੜੀ ਕਹੀ, ਜਰੀ ਜਾਣ ਵਾਲੀ ਨਹੀਂ ਹੈ, ਸਤਿਗੁਰਾਂ ਦੇ ਘਰ ਦੀ ਨਿੰਦਾ ਕਰਤੀ, ਆਪਣੇ ਆਪ ਵੱਡਾ ਬਣ ਗਿਆ। ਹਾਲਾਂਕਿ ਲੜਕੀ ਵਾਲੇ ਥੋੜ੍ਹਾ ਜਿਹਾ ਉਂਝ ਵੀ ਸਮਾਜ ਵਿੱਚ ਆਪਣੇ ਆਪ ਨੂੰ ਨਿਮਰਤਾ ਰੱਖਣ ਤਾਂ ਹੀ ਚੰਗਾ ਮੰਨਿਆ ਜਾਂਦਾ, ਅਤੇ ਲੜਕੇ ਵਾਲੇ ਦੇ ਥੋੜ੍ਹੀ ਬਾਲੀ ਆਕੜ ਕਰ ਵੀ ਲੈਂਦੇ, ਲੜਕੀ ਵਾਲੇ ਨਹੀਂ ਕਰਿਆ ਕਰਦੇ। ਇਹ ਪੁਰਾਣੇ ਜ਼ਮਾਨੇ ਦਾ ਇੱਦਾਂ ਦਾ ਰਿਵਾਜ਼ ਸੀ, ਹੁਣ ਤਾਂ ਖੈਰ ਸਾਰੇ ਹੀ ਸਵਾ ਸੇਰ ਨੇ, ਪਰ ਉਸ ਜ਼ਮਾਨੇ ਵਿੱਚ ਇਹ ਹੁੰਦਾ ਸੀ ਬਈ ਲੜਕੇ ਵਾਲੇ ਜਿਹੜੇ ਆ ਨਾ ਉਹ ਮਾੜਾ ਮੋਟਾ ਨਖਰਾ ਕਰ ਲੈਂਦੇ ਸੀ ਪਰ ਕੁੜੀਆਂ ਵਾਲੇ ਨਹੀਂ ਸੀ ਕਰਦੇ। ਇੱਥੇ ਉਲਟਾ ਕੰਮ ਹੋ ਰਿਹਾ, ਚੰਦੂ ਜਿਹੜਾ ਹੈ ਉਹ ਆਪਣੇ ਆਪ ਨੂੰ ਲੜਕੀ ਵਾਲਾ ਹੋ ਕੇ ਵੀ ਬੜਾ ਰੋਭ ਪਾ ਰਿਹਾ ਅਤੇ ਗੁਰੂ ਸਾਹਿਬ ਮਹਾਰਾਜ ਦੇ ਘਰ ਨੂੰ ਛੋਟਾ ਦੱਸ ਰਿਹਾ, ਮਾਇਆ ਦੇ ਪੱਖੋਂ ਵੀ, ਰਿਸ਼ਤੇ ਦੇ ਪੱਖੋਂ ਵੀ। ਹਾਂਜੀ
ਸਭ ਸੰਗਤ ਸੁਣੀਐ ਮਨ ਲਾਏ,
ਸੋ ਗੁਰੂ ਕੀ ਸਾਧ ਸੰਗਤ ਇਸ ਗੱਲ 'ਤੇ ਵਿਚਾਰ ਕਰੋ ਵੀ ਚੰਦੂ ਠੀਕ ਕਰ ਰਿਹਾ, ਇਹ ਗੱਲ ਉਹਨੂੰ ਕਰਨੀ ਚਾਹੀਦੀ ਹੈ, ਇਹ ਗੱਲ ਤਾਂ ਕਿਸੇ ਨੂੰ ਵੀ ਨਹੀਂ ਕਹਿਣੀ ਚਾਹੀਦੀ, ਇਹ ਤਾਂ ਗੱਲ ਕੋਈ ਗੁਰੂ ਘਰ ਦਾ ਦੁਸ਼ਮਣ ਵੀ ਨਹੀਂ ਕਹਿੰਦਾ, ਦੁਸ਼ਮਣ ਵੀ ਹੋਵੇ ਉਹ ਵੀ ਕਹਿੰਦਾ ਵੀ ਗੁਰੂ ਮਹਾਰਾਜ ਦਾ ਘਰ ਹੈ ਇਹ ਵੱਡਾ, ਸਾਧੂ ਸੰਤ ਮਹਾਂਪੁਰਸ਼ਾਂ ਦੀ ਮਹਿਮਾ ਪਰੰਪਾਰ ਹੁੰਦੀ ਹੈ, ਉਹਨਾਂ ਦੇ ਕੋਲ ਪਰਮਾਤਮਾ ਦਾ ਨਾਮ ਸਿਮਰਨ ਹੁੰਦਾ ਹੈ, ਉਹਨਾਂ ਦੀ ਰੀਸ ਨਹੀਂ ਕੋਈ ਕਰ ਸਕਦਾ। ਵੱਡੇ ਵੱਡੇ ਮਾਇਆਧਾਰੀ ਸਾਧੂਆਂ ਦੇ ਚਰਨਾਂ 'ਚ ਖੜ੍ਹੇ ਰਹਿੰਦੇ ਆ ਉਹਨਾਂ ਦੀ ਬਖਸ਼ਿਸ਼ ਲੈਣ ਵਾਸਤੇ, ਉਹਨਾਂ ਦੀ ਦੁਆ ਲੈਣ ਵਾਸਤੇ, ਅਤੇ ਇਹ ਪਾਪੀ ਬੰਦਾ ਕਹਿੰਦਾ ਮੈਂ ਚਵਾਰਾ ਹਾਂ ਗੁਰੂ ਘਰ ਨੂੰ ਮੋਰੀ ਦੱਸਦਾ। ਸੋ ਤੁਹਾਨੂੰ ਚਾਹੀਦਾ ਸਿੱਖੋ, ਆਪਾਂ ਨੂੰ ਚਾਹੀਦਾ ਵੀ ਆਪਾਂ ਸਾਰੇ ਗੁਰੂ ਸਾਹਿਬ ਨੂੰ ਖਬਰ ਕਰ ਦੇਈਏ, ਚਿੱਠੀ ਲਿਖ ਦੇਈਏ, ਇਹ ਸਾਰੀ ਗੱਲ ਦੱਸ ਦੇਈਏ, ਅੱਗੇ ਗੁਰੂ ਸਾਹਿਬ ਦੀ ਮਰਜ਼ੀ, ਜੇ ਗੁਰੂ ਸਾਹਿਬ ਚਾਹੁਣ ਰਿਸ਼ਤਾ ਕਰਨ ਨਾਚ ਕਰਨ ਉਹਨਾਂ ਦੀ ਮਰਜ਼ੀ, ਆਪਾਂ ਇੱਕ ਵਾਰੀ ਬੇਨਤੀ ਕਰੀਏ ਵੀ ਇਹਦਾ ਰਿਸ਼ਤਾ ਨਾ ਕਰਨ। ਹਾਂਜੀ
ਖੱਤਰੀ ਪਤਤ ਨਾ ਭਗਤ ਨਾ ਪਾਏ,
ਕਿਉਂਕਿ ਇਹ ਖੱਤਰੀ ਜਿਹੜਾ ਹੈ ਹੰਕਾਰੀ ਹੈ, ਨਾ ਇਹਦੇ ਮਨ 'ਚ ਭਗਤੀ ਹੈ ਨਾ ਇਹਦੇ ਮਨ 'ਚ ਭਾਵਨਾ ਹੈ, ਸਿਰਫ ਅਤੇ ਸਿਰਫ ਹੰਕਾਰ ਨਾਲ ਲੱਦਿਆ ਹੋਇਆ।
ਧਨ ਮਦ ਤੇ ਅੰਧਾ ਵੱਡ ਦੁਰਮਤ,
ਪੈਸੇ ਦੇ ਨਸ਼ੇ ਵਿੱਚ ਅੰਨਾ ਹੋਇਆ, ਮੇਰੇ ਕੋਲ ਇੰਨਾ ਪੈਸਾ, ਇੰਨਾ ਲੱਖਾਂ ਪਤੀ ਕਰੋੜਾਂ ਪਤੀ ਬੰਦਾ ਸੀ ਉਹ, ਕਈ ਸ਼ਹਿਰਾਂ 'ਚ ਕੋਠੀਆਂ ਸੀ ਉਹਦੀਆਂ, ਦਿੱਲੀ ਵਿੱਚ ਵੀ ਉਹਦੀ ਕੋਠੀ ਬੜੀ ਵੱਡੀ ਸੀ, ਬੰਗਲਾ ਸੀ, ਲਾਹੌਰ ਵਿੱਚ ਵੀ ਉਹਦੀ ਕੋਠੀ ਬੜੀ ਵੱਡੀ ਸੀ, ਸਰਹੰਦ ਵਿੱਚ ਵੀ, ਹੋਰ ਜਿਹੜੇ ਸੂਬੇ ਸਨ ਉਹਨਾਂ ਸਾਰੇ ਸੂਬਿਆਂ 'ਚ ਉਹਦੇ ਘਰ ਸਨ, ਬੜੇ ਵਧੀਆ ਵਧੀਆ ਮਹਿਲ ਬਣਾਏ। ਮਾਇਆ ਦਾ ਤਾਂ ਕੋਈ ਅੰਤ ਹੀ ਨਹੀਂ ਸੀ ਚੰਦੂ ਕੋਲ, ਦੀਵਾਨ ਜੋ ਸੀ ਮਾਇਆ ਦੋ ਨੰਬਰ ਦੀ ਕਮਾਉਂਦਾ ਸੀ, ਜਿਹੜੀ ਸਰਕਾਰੀ ਖਜ਼ਾਨੇ 'ਚ ਤਨਖਾਹ ਮਿਲਦੀ ਉਹ ਵੱਖਰੀ, ਜਿਹੜੀ ਉੱਦਾਂ ਹੇਰਾ ਫੇਰੀ ਕਰਨੀ ਉਹ ਵੱਖਰੀ, ਜ਼ਮੀਨਾਂ ਜਾਇਦਾਦਾਂ ਬਹੁਤ ਬਣਾਈਆਂ ਹੋਈਆਂ ਸੀ। ਹਾਂਜੀ
ਤੁਮ ਮਹਿ ਨਹੀਂ ਭਾਵਨਾ ਲਿਆਏ,
ਅਤੇ ਗੁਰੂ ਸਾਹਿਬ ਨੂੰ ਦੱਸ ਦੇਈਏ ਵੀ ਇਹ ਮਾਇਆ ਦੇ ਨਸ਼ੇ 'ਚ ਅੰਨਾ ਹੋਇਆ ਅਤੇ ਤੁਹਾਡੇ 'ਤੇ ਗੁਰੂ ਜੀ ਸ਼ਰਧਾ ਨਹੀਂ ਲਿਆਉਂਦਾ, ਭਾਵਨਾ ਨਹੀਂ ਰੱਖਦਾ ਗੁਰੂ ਸਾਹਿਬ ਜੀ ਤੁਹਾਡੇ 'ਤੇ।
ਹਾਂਜੀ ਕਰੇ ਆਰੋਪਣ ਦੋਸ਼ ਮੂਡ ਮਤ,
ਇਹ ਮੂਰਖ ਗੁਰੂ ਘਰ ਦੇ ਉੱਤੇ ਦੋਸ਼ ਆਰੋਪਣ ਕਰਦਾ ਹੈ,
ਆਪਣੋ ਆਪ ਜਾਨ ਅਧਕਾਏ,
ਆਪਣੇ ਆਪ ਨੂੰ ਵੱਡਾ ਸਮਝਦਾ, ਚੁਬਾਰਾ ਸਮਝਦਾ, ਤੇ ਗੁਰੂ ਸਾਹਿਬ ਜੀ ਆਪ ਜੀ ਦੇ ਘਰ ਨੂੰ ਮੋਰੀ ਦੱਸਦਾ।
ਸੁਣ ਸਿੱਖਿਆ ਨਾ ਸਭ ਸਹੇ ਨਾ ਕੈਸੇ,
ਸਾਰੀ ਸੰਗਤ ਨੇ ਜਦੋਂ ਇਹ ਗੱਲ ਸੁਣੀ ਨਾ ਦਿੱਲੀ ਦੀ, ਸਾਰੀ ਸੰਗਤ ਕੋਲੋਂ ਇਹ ਗੱਲ ਜਰੀ ਨਹੀਂ ਗਈ, ਸਾਰਿਆਂ ਨੇ ਆਖਿਆ ਵੀ ਇਹ ਗੱਲ ਅਯੋਗ ਹੈ, ਇਹ ਗੱਲ ਠੀਕ ਨਹੀਂ ਕਰ ਰਿਹਾ ਚੰਦੂ, ਉਹਨੂੰ ਇੱਦਾਂ ਨਹੀਂ ਬੋਲਣਾ ਚਾਹੀਦਾ।
ਮਸਲਤ ਕਰਕੇ ਪਾਏ ਇਕਾਂਤ,
ਸਾਰੇ ਸਿੱਖ ਸਲਾਹ ਕਰਕੇ ਗੁਪਤ ਹੋ ਗਏ, ਇਕਾਂਤ ਵਿੱਚ ਹੋ ਗਏ। ਹਾਂਜੀ
ਛਪਕੇ ਲਿਖੋ ਨਾ ਸੁਣ ਹੈ ਦੁਸ਼ਟ ਕਿਸ,
ਕਹਿੰਦੇ ਬਈ ਗੁਪਤ ਰੂਪ ਚਿੱਠੀ ਲਿਖੋ, ਛਪ ਕੇ ਲਿਖੋ ਤਾਂ ਕਿ ਚੰਦੂ ਨੂੰ ਪਤਾ ਵੀ ਨਾ ਲੱਗੇ ਵੀ ਕਿਹਨੇ ਲਿਖੀ, ਜਿਹਨੂੰ ਪਤਾ ਲੱਗ ਗਿਆ ਚਿੱਠੀ ਅੰਮ੍ਰਿਤਸਰ ਜਾਣ ਨਹੀਂ ਦੇਣੀ, ਪਹੁੰਚਣ ਨਹੀਂ ਦੇਣੀ ਇਹਨੇ, ਚਲੋ ਜੇ ਚਿੱਠੀ ਪਹੁੰਚ ਗਈ ਸਾਡਾ ਪਤਾ ਲੱਗ ਗਿਆ ਵੀ ਫਲਾਣੇ ਫਲਾਣੇ ਸਿੱਖਾਂ ਨੇ ਲਿਖੀ ਹੈ ਤਾਂ ਸਾਨੂੰ ਮਰਵਾ ਦੇਗਾ, ਇਸ ਕਰਕੇ ਗੁਪਤ ਰੂਪ ਵਿੱਚ ਦਿੱਲੀ ਦੇ ਸਿੱਖਾਂ ਨੇ ਚਿੱਠੀ ਲਿਖੀ ਹੈ।
ਜੈਸੇ ਇਹਾਂ ਪਇਓ ਬਿਰਤਾਂਤ।
ਜੋ ਕੁਝ ਬਿਰਤਾਂਤ ਦਿੱਲੀ 'ਚ ਹੋਇਆ ਸੀ, ਜੋ ਪੰਡਤਾਂ ਨੇ ਆ ਕੇ ਇੱਕ ਵਧਾਈ ਦਿੱਤੀ ਕਿ ਤੁਹਾਡੇ ਬੇਟੇ ਦਾ ਰਿਸ਼ਤਾ ਗੁਰੂ ਸਾਹਿਬ ਨਾਲ ਕਰ ਆਏ ਹਾਂ, ਛੇਵੇਂ ਪਾਤਸ਼ਾਹ ਜੀ ਨਾਲ, ਅਤੇ ਅੱਗੋਂ ਚੰਦੂ ਨੇ ਕਿਹਾ ਵੀ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਇਹ ਸਾਰੀ ਗੱਲ ਲਿਖ ਕੇ ਦਿੱਲੀ ਦੇ ਸਿੱਖਾਂ ਨੇ ਗੁਪਤ ਰੂਪ 'ਚ ਸਿੱਖ ਤੋਰ ਦਿੱਤਾ।
ਲੱਗੇ ਲਿਖਣ ਅਰਦਾਸ ਆਪਣੀ।
ਆ ਦਿੱਲੀ ਦੇ ਸਿੱਖ ਆਪਣੀ ਅਰਦਾਸ, ਬੇਨਤੀ, ਚਿੱਠੀ ਮਹਾਰਾਜ ਸਾਹਿਬ ਦੇ ਚਰਨਾਂ 'ਚ ਇਉਂ ਲਿਖਦੇ ਨੇ,
ਸ਼੍ਰੀ 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 ਸਤਿਗੁਰ ਭਗਵੰਤ।
ਚਿੱਠੀ ਲਿਖਣ ਦਾ ਪੁਰਾਣੇ ਜ਼ਮਾਨੇ 'ਚ ਰਿਵਾਜ ਹੁੰਦਾ ਸੀ, ਸ਼੍ਰੀ 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 ਸਰਬ ਉਪਮਾ ਜੋਗ, ਸ਼੍ਰੀ 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 ਦਾ ਸਾਰਿਆਂ ਤੋਂ ਸ਼੍ਰੋਮਣੀ, ਸਾਰਿਆਂ ਤੋਂ ਉੱਚੇ, ਸਾਰਿਆਂ ਤੋਂ ਵੱਡੇ, ਸਾਰੀਆਂ ਉਪਮਾ ਦੇ ਯੋਗ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਤਿਤ ਪਾਵਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਂਜੀ,
ਉਪਕਾਰੀ ਜਗ ਧਾਰਨ ਸਮਰੱਥ।
ਹੇ ਮਹਾਰਾਜ, ਤੁਸੀਂ ਪਰਉਪਕਾਰੀ, ਦੁਨੀਆਂ ਦਾ ਭਲਾ ਕਰਨ ਲਈ ਦੁਨੀਆਂ 'ਤੇ ਆਏ ਹੋ, ਸਾਰੀ ਦੁਨੀਆਂ ਨੂੰ ਤਾਰਨ ਵਾਲੇ ਸਮਰੱਥ ਗੁਰੂ ਹੋ,
ਹਰ ਅਵਤਾਰ ਸਹਾਇਕ ਸੰਤ।
ਤੁਸੀਂ ਪਰਮਾਤਮਾ ਦੇ ਅਵਤਾਰ ਹੋ ਤੇ ਗਰੀਬਾਂ, ਨਿਮਾਣਿਆਂ, ਸਾਧੂਆਂ, ਸੰਤਾਂ ਦੇ ਰਾਖੇ ਹੋ।
ਲਿਖਤਮ ਸਭ ਦਿੱਲੀ ਕੀ ਸੰਗਤ।
ਇਹ ਮਹਾਰਾਜ, ਇਹ ਦਿੱਲੀ ਦੀ ਸੰਗਤ ਤੁਹਾਡੇ ਚਰਨਾਂ 'ਚ ਚਿੱਠੀ ਲਿਖ ਰਹੀ ਹੈ।
ਸਤਿਗੁਰ ਕੇ ਸਨਮੁਖ ਅਰਦਾਸ।
ਸਤਿਗੁਰੂ ਜੀ ਆਪ ਦੇ ਸਨਮੁਖ ਅਰਦਾਸ ਬੇਨਤੀ ਜੋਦੜੀ ਹੈ। ਹੇ ਮਹਾਰਾਜ, ਤੁਹਾਡੇ ਸਾਹਿਬਜ਼ਾਦੇ ਵਾਸਤੇ ਦੀਵਾਨ ਚੰਦੂ ਮੱਲ ਦੀ ਲੜਕੀ ਦਾ ਰਿਸ਼ਤਾ ਲਾਗੀ ਲੈ ਕੇ ਆ ਰਹੇ ਨੇ।
ਭੇਜਿਓ ਅਬੈਤ ਮਾਰੇ ਪਾਸ।
ਇਹ ਦਿੱਲੀ ਤੋਂ ਆ ਰਿਹਾ ਰਿਸ਼ਤਾ ਤੁਹਾਡੇ ਬੇਟੇ ਦੇ ਵਾਸਤੇ, ਸਾਹਿਬਜ਼ਾਦੇ ਦੇ ਵਾਸਤੇ।
ਆਪ ਹੰਕਾਰੀ ਬਣਿਓ ਚਬਾਰਾ।
ਪਰ ਮਹਾਰਾਜ ਦੀ ਗੱਲ ਸੁਣ ਲਓ, ਇਹ ਹੰਕਾਰੀ ਆਪ ਤੇ ਚੁਬਾਰਾ ਬਣ ਗਿਆ ਹੈ।
ਤੁਮਹਿ ਕਹਿਓ ਮੋਰੀ ਸੰਕਾਸ।
ਤੁਹਾਨੂੰ ਗੁਰੂ ਜੀ ਇਹਨੇ ਮੋਰੀ ਕਿਹਾ, ਭਾਵ ਗੁਰੂ ਘਰ ਨੂੰ ਤੇ ਮੋਰੀ ਦੱਸਦਾ ਹੈ ਤੇ ਆਪ ਚੁਬਾਰਾ ਬਣਦਾ ਹੈ।
ਬਿਨ ਸ਼ਰਧਾ ਤੇ ਮੂਰਖ ਬੋਲਿਓ।
ਇਹ ਸ਼ਰਧਾ ਦੇ ਰਹਿਤ ਹੈ, ਇਹਦੇ ਮਨ 'ਚ ਸ਼ਰਧਾ ਕੋਈ ਨਹੀਂ, ਇਹ ਮੂਰਖ ਸ਼ਰਧਾ ਤੋਂ ਬਿਨਾਂ ਹੀ ਇੱਦਾਂ ਬੋਲਿਆ ਹੈ।
ਇਤਿਆਦਿਕ ਨਿੰਦਾ ਕਰ ਰਾਸ।
ਇਸ ਤਰ੍ਹਾਂ ਉਹਨੇ ਮਹਾਰਾਜ ਨਿੰਦਾ ਕੀਤੀ ਹੈ ਆਪ ਜੀ ਦੀ, ਗੁਰੂ ਘਰ ਦੀ।
ਹਮਕੋ ਨਹਿ ਸੁਖਾਏ ਤਿਸ ਕਹਿਬੋ।
ਇਹ ਗੁਰੂ ਜੀ, ਸਾਨੂੰ ਉਹਦਾ ਕਿਹਾ ਚੰਗਾ ਨਹੀਂ ਲੱਗਾ, ਸੁਖਾਇਆ ਨਹੀਂ, ਬਰਦਾਸ਼ਤ ਨਹੀਂ ਹੋਇਆ ਸਾਡੇ ਤੋਂ। ਹਾਂਜੀ,
ਬਸ ਨਹਿ ਚੱਲਿਓ ਸੋ ਲਿਖਿਓ ਬਿਰਤਾਂਤ।
ਸਾਡਾ ਗਰੀਬਾਂ ਦਾ ਕੋਈ ਵਾਸ ਵੀ ਨਹੀਂ ਚੱਲਿਆ ਇੱਥੇ, ਪਰ ਆਪ ਜੀ ਨੂੰ ਦੱਸਣਾ ਸਾਡੀ ਜ਼ਿੰਮੇਵਾਰੀ ਹੈ, ਫਰਜ਼ ਹੈ, ਇਸ ਕਰਕੇ ਅਸੀਂ ਤੁਹਾਡੇ ਵੱਲ ਲਿਖ ਕੇ ਭੇਜ ਰਹੇ ਹਾਂ।
ਸਤਾਨ ਸਾਕਤ ਕੀ ਤੁਮ ਲੀਜੋ।
ਇਹ ਮਹਾਰਾਜ, ਸਾਕਤ ਮਾਇਆ ਧਾਰੀ ਮਨਮੁਖ ਬੰਦੇ ਦੀ ਬੇਟੀ ਤੁਸੀਂ ਨਾ ਲਵੋ, ਰਿਸ਼ਤਾ ਨਾ ਲਓ।
ਇਹ ਸੰਗਤ ਕੋ ਅਹਿ ਮਤਾਂਤ।
ਇਹ ਦਿੱਲੀ ਦੀ ਸੰਗਤ ਦਾ ਗੁਰਮਤਾ ਹੈ।
ਪਠਿਓ ਦੂਤ ਤੂਰਨ ਚੱਲ ਪਹੁੰਚੋ।
ਦਿੱਲੀ ਦੀ ਸੰਗਤ ਨੇ ਇਹ ਚਿੱਠੀ ਲਿਖ ਕੇ ਸਿੱਖ ਭੇਜਿਆ ਵੀ ਬਾਈ ਦਿਨੇ ਰਾਤੀ ਤੁਰਨਾ, ਛੇਤੀ ਤੋਂ ਛੇਤੀ ਸਗਨ ਪਹੁੰਚਣ ਤੋਂ ਪਹਿਲਾਂ ਪਹਿਲਾਂ ਅੰਮ੍ਰਿਤਸਰ ਪਹੁੰਚਣਾ। ਹਾਂਜੀ,
ਜਬਲਾ ਬਿਪਰਨਾ ਤਿਲਕ ਕਢਾਂਤ।
ਜਿੰਨਾ ਚਿਰ ਪੰਡਿਤ ਜਾ ਕੇ ਟਿੱਕਾ ਨਹੀਂ ਲਾ ਦਿੰਦਾ, ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਗੁਰੂ ਸਾਹਿਬ ਨੂੰ ਖਬਰ ਦੇਣੀ ਹੈ, ਚਿੱਠੀ ਦੇਣੀ ਹੈ। ਹਾਂਜੀ,
ਤਬਲਾ ਸੁਣਦੇ ਹੋ ਸ਼੍ਰੀ ਸਤਿਗੁਰ ਕੋ।
ਗੁਰੂ ਸਾਹਿਬ ਨੂੰ ਪਹਿਲਾਂ ਜਾ ਕੇ ਚਿੱਠੀ ਪਹੁੰਚਾਓ ਤਾਂ ਕਿ ਮਹਾਰਾਜ ਕਿਤੇ ਇਹਨਾਂ ਦਾ ਸਗਨ ਲੈ ਨਾ ਲੈਣ। ਹਾਂਜੀ,
ਜਥਾ ਦੁਸ਼ਟ ਜਨ ਹੈ ਭਗਵੰਤ।
ਇਹ ਸੱਚੇ ਪਾਤਸ਼ਾਹ ਇਸ ਦੁਸ਼ਟ ਨੂੰ, ਹੰਕਾਰੀ ਨੂੰ, ਇਹਦੇ ਰਿਸ਼ਤੇ ਨੂੰ ਪ੍ਰਵਾਨ ਨਾ ਕਰੋ, ਇਹ ਬੇਨਤੀ ਕਰਨੀ ਹੈ। ਹਾਂਜੀ,
ਪਠੇ ਦੀਵਾਨ ਬਿਪਰ ਅਰਨਾਉ।
ਜਿਹੜੇ ਦੀਵਾਨ ਨੇ ਬਾਹਮਣ ਦੇ ਨਾਈ ਭੇਜੇ ਸਨ,
ਭਾਈ ਸ਼ੀਂਕ ਚਲਤੇ ਅਗਵਾਏ।
ਉਹ ਦਿੱਲੀਓ ਚੱਲ ਪਏ ਤੇ ਚਲਦਿਆਂ ਨੂੰ ਸਾਧ ਸੰਗਤ ਜੀ ਛਿੱਕ ਆ ਗਈ। ਜਦੋਂ ਕੋਈ ਪੁਰਾਣੇ ਜ਼ਮਾਨੇ 'ਚ ਘਰੋਂ ਨਿਕਲਣ ਲੱਗੇ ਤੇ ਅੱਗੋਂ ਕੋਈ ਨਿੱਛ ਮਾਰ ਦੇਵੇ ਤੇ ਉਹ ਕਹਿੰਦੇ ਸੀ ਲੈ ਵੀ ਹੁਣ ਕੰਮ ਕੁਮਾੜਾ ਹੋਵੇਗਾ, ਅਪਸ਼ਗਨ ਹੋਵੇਗਾ। ਹਾਂਜੀ,
ਬਾਮ ਅੰਗ ਫਰਕਤ ਦਿਜ ਜਾਣੇ।
ਪੰਡਿਤ ਦੇ ਖੱਬੇ ਅੰਗ ਫਰਕਣ ਲੱਗ ਪਏ, ਸਰੀਰ ਖੱਬੇ ਪਾਸੇ, ਖੱਬੀ ਅੱਖ ਫਰਕੀ ਹੈ, ਹੱਥ ਫਰਕਿਆ ਹੈ, ਇਹਦਾ ਮਤਲਬ ਹੈ ਕੋਈ ਨੁਕਸਾਨ ਹੋਵੇਗਾ।
ਹੋਏ ਵਿਘਨ ਕੋ ਲਖਿਓ ਨਾ ਜਾਏ।
ਕੋਈ ਵਿਘਨ ਹੋਵੇਗਾ, ਇਸ ਤਰ੍ਹਾਂ ਲੱਗਾ ਹੈ।
ਬਿਨ ਉਤਸਾਹ ਗਵਨ ਕੋ ਠਾਨਤ।
ਪੰਡਿਤ ਹੋਰੀ ਚੱਲ ਪਏ ਪਰ ਮਨ ਵਿੱਚ ਥੋੜ੍ਹੀ ਖੁਟਕੁਟੀ ਲੱਗ ਗਈ ਵੀ ਕੋਈ ਗੜਬੜ ਨਾ ਹੋ ਜਾਵੇ।
ਹਾਂਜੀ, ਨਹੀਂ ਨੀਕਤਾ ਕਿਤ ਲਖ ਪਾਏ,
ਕੋਈ ਚੰਗਾ ਸ਼ਗਨ ਨਹੀਂ ਹੋਇਆ, ਤੁਰਨ ਲੱਗਿਆ ਇਹ ਨਿੱਛ ਮਾਰਤੀ ਕਿਸੇ ਨੇ, ਕੋਈ ਖਾਲੀ ਭਾਂਡਾ ਲੈ ਕੇ ਮਿਲ ਗਿਆ, ਕੋਈ ਬਿੱਲੀ ਰਾਹ ਕੱਟ ਗਈ, ਇਹ ਚੀਜ਼ਾਂ ਨੂੰ ਬੜਾ ਮਾੜਾ ਸਮਝਦੇ ਸੀ। ਪੰਡਿਤ ਕਹਿੰਦਾ ਕੋਈ ਮਾੜੇ ਸ਼ਗਨ ਹੋ ਰਹੇ ਨੇ, ਪਰਮਾਤਮਾ ਨਾ ਕਰੇ ਕਿਤੇ ਕੋਈ ਵਿਘਨ ਨਾ ਪੈ ਜਾਵੇ।
ਹਾਂਜੀ, ਰਾਮਦਾਸ ਪਰ ਆਏ ਪ੍ਰਵੇਸ਼ੇ,
ਇਹ ਬਾਹਮਣ ਤੇ ਨਾ ਹੀ ਸ਼ਗਨ ਲੈ ਕੇ ਸ੍ਰੀ ਅੰਮ੍ਰਿਤਸਰ ਆ ਪਹੁੰਚੇ।
ਸੁਧ ਸਤਿਗੁਰ ਕੋ ਦੀਨ ਸੁਣਾਏ,
ਗੁਰੂ ਸਾਹਿਬ ਜੀ ਨੂੰ ਖਬਰ ਕੀਤੀ ਵੀ ਅਸੀਂ ਮਹਾਰਾਜ ਸ਼ਗਨ ਪਾਉਣ ਆਏ ਹਾਂ।
ਜਬ ਤੇ ਪ੍ਰਥਮ ਆਨ ਸੁਧ ਦੀਨਸ,
ਜਦੋਂ ਆ ਕੇ ਗੁਰੂ ਸਾਹਿਬ ਨੂੰ ਖਬਰ ਦਿੱਤੀ,
ਤਬ ਤੇ ਸ਼੍ਰੀ ਗੰਗਾ ਸੁਖ ਮਾਨ।
ਹਾਂ, ਜਦੋਂ ਇਹ ਪਹਿਲਾਂ ਆਏ ਸੀ ਨਾ ਨਾਈ ਤੇ ਬਾਹਮਣ ਰਿਸ਼ਤਾ ਕਰਨ, ਪਹਿਲਾਂ ਜਦੋਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਰਿਸ਼ਤਾ ਕਰਨ ਆਏ ਹਾਂ ਅਤੇ ਤੁਹਾਡੇ ਪੁੱਤਰ ਦਾ ਰਿਸ਼ਤਾ ਅਸੀਂ ਪੱਕਾ ਕਰ ਲਿਆ, ਮਾਤਾ ਗੰਗਾ ਜੀ ਨੂੰ ਉਸ ਦਿਨ ਦੀ ਖੁਸ਼ੀ ਚੜ੍ਹ ਗਈ, ਚਾਹ ਚੜ੍ਹ ਗਿਆ ਵੀ ਮੇਰੇ ਲਾਲ ਦਾ ਵਿਆਹ ਨੇੜੇ ਆ ਰਿਹਾ ਹੈ। ਹਾਂਜੀ,
ਨਿਤ ਪ੍ਰਤ ਪੋਸ਼ ਬਰਨ ਬਰਨ ਕੀ,
ਮਾਤਾ ਜੀ ਨਿਤ ਨਵੇਂ ਬਸਤਰ, ਰੰਗ ਰੰਗ ਦੇ ਸੋਹਣੇ ਸੋਹਣੇ ਕੀਮਤੀ ਕੱਪੜੇ,
ਸੁਤਕੋ ਪਹਿਰਾਵ ਹੈ ਰੁਚਠਾਨ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਹਿਰਾਉਂਦੇ, ਨਿਤ ਨਵੇਂ ਸੋਹਣੇ ਸੋਹਣੇ ਚੋਲੇ, ਸੋਹਣੇ ਸੋਹਣੇ ਪੁਸ਼ਾਕੇ ਪਵਾਉਂਦੇ ਮਾਤਾ ਜੀ,
ਮੁਕਤਾ ਮਾਲ ਬਿਸਾਲ ਗਰੇ ਮਹਿ,
ਮੋਤੀਆਂ ਦੀਆਂ ਮਾਲਾ ਗਲ ਚ ਪਾਉਂਦੇ ਸੋਹਣੀਆਂ,
ਕੰਚਨ ਜਰੇ ਜਵਾਹਰ ਜਾਨ,
ਸੋਨੇ ਵਿੱਚ ਜੜੇ ਹੋਏ ਗਹਿਣੇ ਕੜੇ ਕੰਗਣ ਪਵਾਉਂਦੇ ਹਨ,
ਅੰਗਦ ਮਹਿ ਹੀਰੇ ਬਹੁਮੋਲੇ,
ਔਰ ਡੋਲਿਆਂ ਦੇ ਉੱਤੇ ਅੰਗਦ ਬੰਨ ਕੇ ਬੋਟੇ ਬੰਨ ਕੇ ਉੱਤੇ ਹੀਰੇ ਜੜ ਦਿੰਦੇ,
ਨਵਰ ਤਨੇ ਦਮਕਤ ਦਤ ਖਾਨ,
ਔਰ ਡੋਲਿਆਂ ਦੇ ਉੱਤੇ ਮਹਾਰਾਜ ਸ੍ਰੀ ਹਰਗੋਬਿੰਦ ਜੀ ਦੇ ਨੌ ਰਤਨ ਜੜ ਕੇ ਬੜੇ ਸੁੰਦਰ ਪੰਨੇ ਸਬਜੇ ਨੀਲਮ ਹੀਰੇ ਪੁਖਰਾਜ ਇੱਦਾਂ ਦੇ ਜੜੇ ਹੋਏ ਤੇ ਉਹ ਡੋਲਿਆਂ ਤੇ ਬੰਨੇ ਹੁੰਦੇ ਹਨ,
ਛਾਪ ਛਲਾਏ ਹਨ ਕੰਚਨ ਕੇ ਬਹੁ,
ਸੋਹਣੇ ਸੋਨੇ ਦੀਆਂ ਛਾਪਾਂ ਤੇ ਛੱਲੇ ਵਧੀਆ ਵਧੀਆ ਪਵਾਉਂਦੇ ਹਨ ਮਾਤਾ ਜੀ,
ਖੱਚੇ ਰਤਨ ਸੁੰਦਰ ਕਰ ਮਾਹੇ,
ਸੋਹਣੇ ਸੋਹਣੇ ਕੜੇ ਸੋਨੇ ਦੇ ਹੱਥਾਂ 'ਚ ਪਾਉਂਦੇ ਹਨ ਸ੍ਰੀ ਹਰਗੋਬਿੰਦ ਜੀ ਦੇ,
ਅੰਕ ਬਿਠਾਏ ਬਦਨ ਕੋ ਦੇਖਤ,
ਮਾਤਾ ਇਸ ਸ਼ਿੰਗਾਰ ਕੇ ਆਪਣੇ ਪੁੱਤਰ ਨੂੰ ਗੋਦੀ 'ਚ ਬਿਠਾ ਲੈਂਦੀ, ਉਹ ਨੌ ਸਾਲ ਦੇ ਸੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ, ਅਤੇ ਆਪਣੇ ਪੁੱਤਰ ਦਾ ਮੂੰਹ ਦੇਖਦੀ ਹੈ ਅਤੇ ਮੱਥਾ ਚੁੰਮਦੀ ਮਾਤਾ ਗੰਗਾ,
ਚਾਰਤ ਦੁਲਾਰ ਮੌਦ ਉਪਜਾਹੇ,
ਔਰ ਬਹੁਤ ਪਿਆਰ ਲਾਡ ਕਰਦੀ ਖੁਸ਼ੀ ਕਰਦੀ ਹੈ ਮਾਤਾ ਗੰਗਾ ਜੀ,
ਰਲੀਆਂ ਕਰਹਿ ਨਵੀ ਨਿਤ ਬਹੁਤੀ,
ਔਰ ਸਾਰੇ ਸ਼ਹਿਰ ਵਿੱਚ ਇਸ ਗੱਲ ਦੀ ਖਬਰ ਹੈ ਵੀ ਸ੍ਰੀ ਹਰਗੋਬਿੰਦ ਜੀ ਦਾ ਰਿਸ਼ਤਾ ਹੋ ਗਿਆ, ਹੁਣ ਪੰਡਿਤਾਂ ਨੇ ਆਉਣਾ, ਲਾਗੀਆਂ ਨੇ ਲਾਗ ਲੈ ਕੇ ਉਹਨਾਂ ਨੇ ਰਿਸ਼ਤਾ ਜਿਹੜਾ ਪੱਕਾ ਕਰਨਾ ਹੈ, ਇਸ ਕਰਕੇ ਸਾਰੇ ਸ਼ਹਿਰ 'ਚ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਬੀਬੀਆਂ ਆ ਕੇ ਮਾਤਾ ਗੰਗਾ ਜੀ ਨੂੰ ਵਧਾਈਆਂ ਦੇਣ ਲੱਗ ਪਈਆਂ ਨੇ,
ਦੇਤ ਆਸ਼ਖਾ ਨੰਦਨ ਤੇਰੋ,
ਮਾਤਾ ਜੀ ਤੁਹਾਡਾ ਪੁੱਤਰ ਵੱਡੀਆਂ ਉਮਰਾਂ ਵਾਲਾ ਹੋਵੇ, ਇਹਦਾ ਵਿਆਹ ਹੋਵੇ, ਧੂਮ ਧਾਮ ਨਾਲ ਵੇਖਾਂਗੇ। ਹਾਂਜੀ,
ਜੁਗ ਜੁਗ ਜੀਵਹ ਦੁੱਖ ਕਬ ਨਾ,
ਤੇਰਾ ਲਾਲ ਜੁਗ ਜੁਗ ਜੀਵੇ ਨੂੰ ਕਦੀ ਕੋਈ ਦੁੱਖ ਨਾ ਆਵੇ,
ਚੰਦੂ ਸੁਤਾ ਸਬੰਧ ਪ੍ਰਤੀਕਤ,
ਚੰਦੂ ਦੀ ਬੇਟੀ ਦਾ ਰਿਸ਼ਤਾ ਆਣਾ ਉਹਨੂੰ ਸਾਰੇ ਉਡੀਕ ਰਹੇ ਨੇ। ਹਾਂਜੀ,
ਕਬ ਆਵੈ ਜਬਰ ਇਸ ਥਾਂ,
ਹਾਂ ਦਿਜਬਰ ਪੰਡਿਤ ਕਦੋਂ ਆਣਗੇ ਇਸ ਥਾਂ ਤੇ, ਉਡੀਕ ਰਹੇ ਨੇ ਸਿੱਖ,
ਤਿਸ ਦਿਨ ਪਰ ਬਲਿਹਾਰ ਸਖੀਰੀ,
ਬੀਬੀਆਂ ਕਹਿੰਦੀਆਂ ਨੇ ਉਸ ਦਿਨ ਤੋਂ ਬਲਿਹਾਰ ਜਾਵਾਂਗੇ ਜਿਸ ਦਿਨ ਸਾਡੇ ਸ੍ਰੀ ਹਰਗੋਬਿੰਦ ਜੀ ਦੇ ਮੱਥੇ ਤੇ ਸਗਨਾਂ ਦਾ ਟਿੱਕਾ ਲੱਗੇਗਾ,
ਜਬ ਮੇਰੋ ਸੁਤ ਤਿਲਕ ਕਢਾ,
ਮਾਤਾ ਗੰਗਾ ਜੀ ਕਹਿੰਦੀ ਹੇ ਸਖੀ ਮੈਂ ਵੀ ਬਲਿਹਾਰ ਜਾਵਾਂਗੀ ਉਸ ਘੜੀ ਤੋਂ, ਉਸ ਦਿਨ ਤੋਂ, ਉਸ ਟਾਈਮ ਤੋਂ ਜਦੋਂ ਮੇਰੇ ਹਰਗੋਬਿੰਦ ਦੇ ਮੱਥੇ 'ਤੇ ਤਿਲਕ ਨਿਕਲੇਗਾ, ਭਾਵ ਰਿਸ਼ਤੇ ਦਾ ਪੱਕਾ ਸੰਬੰਧ ਦਾ ਪੱਕੀ ਅਰਦਾਸ ਹੋਵੇਗੀ। ਹਾਂਜੀ,
ਉਤਸਵ ਰਚਾ ਅਨੇਕ ਬਿੰਦਨ ਕੇ,
ਅਨੇਕਾਂ ਪ੍ਰਕਾਰ ਦੇ ਉਤਸਵ ਹੋ ਰਹੇ ਨੇ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ,
ਢੋਲਕ ਵਜਹਿ ਨਾਗਰੀ ਗਾਏ,
ਬੀਬੀਆਂ ਢੋਲਕੀ ਵਜਾ ਕੇ ਗੀਤ ਗਾਉਂਦੀਆਂ ਨੇ ਖੁਸ਼ੀ ਦੇ,
ਜਗ ਜਗ ਗੁਰ ਬਖਸ਼ਿਸ਼ ਦੀਨਨ ਕਰਕੇ,
ਧੰਨ ਗੁਰੂ ਅਰਜਨ ਦੇਵ ਜੀ ਗਰੀਬਾਂ ਦੇ ਬੜੀਆਂ ਬਖਸ਼ਿਸ਼ਾਂ ਕਰ ਰਹੇ ਨੇ,
ਮਚਹਿ ਕੁਲਾਹਲ ਨਰ ਸਮੁਦਾਇ,
ਬਹੁਤ ਆਨੰਦ ਮੇਲੇ ਹੋ ਰਹੇ ਨੇ ਅੰਮ੍ਰਿਤਸਰ, ਘਰ ਘਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ,
ਤੋਹਰਾ ਅੱਜ ਕੱਲ ਤਿਜ ਆਏ ਹੈ,
ਅੱਜ ਜਾਂ ਕੱਲ ਬਾਹਮਣ ਆਉਣਗੇ ਲੈ ਕੇ ਸਗਨ ਲਾਗੀ ਆਉਣਗੇ,
ਉਤਸਵ ਰਚਹਿ ਵਿਸਾਲ,
ਬੜੇ ਉਤਸਵ ਰਚਣਗੇ,
ਇਮ ਸਖੀਆਂ ਨੇ ਮਹਿ ਬੈਠ ਕਰ।
ਇਸ ਤਰ੍ਹਾਂ ਮਾਤਾ ਗੰਗਾ ਜੀ ਸਹੇਲੀਆਂ 'ਚ ਬੈਠ ਕੇ
ਗੰਗਾ ਚਹਿ ਉਤਾਲ
ਇੱਕ ਖੁਸ਼ੀ ਦੇ ਗੀਤ ਗਾਉਂਦੀ ਹੈ।
ਸਭਈਆ ਛੰਦ ਤਿਜ ਦਿੱਲੀ ਤੇ ਆਏ ਸੁਧਾਸਰ,
ਇਹਨੇ ਨੂੰ ਸ੍ਰੀ ਅੰਮ੍ਰਿਤਸਰ ਉਹ ਬ੍ਰਾਹਮਣ ਤੇ ਲਾਗੀ ਆ ਗਏ।
ਸ੍ਰੀ ਅਰਜਨ ਸੁਣ ਕੇ ਕਹਿ ਦੀਨ,
ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਾ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਹੁਕਮ ਦਿੱਤਾ।
ਗਮਨ ਹੋ ਦਾਸ ਜਥੋ ਚਿਤ ਸੇਵਾ,
ਮਹਾਰਾਜ ਕਹਿੰਦੇ ਪੰਡਿਤ ਹੋਰਾਂ ਦੀ ਚੰਗੀ ਤਰ੍ਹਾਂ ਸੇਵਾ ਕਰੋ, ਉਹਨਾਂ ਦਾ ਨਿਵਾਸ ਦਾ ਰਹਿਣ ਸਹਿਣ ਦਾ ਵਧੀਆ ਬੰਦੋਬਸਤ ਕਰੋ।
ਕਰੋ ਭਲੋ ਜੈਸੇ ਚਿਤ ਚੀਨ,
ਜਿਵੇਂ ਪੰਡਿਤ ਜੀ ਹੋਰੀ ਚਾਹੁੰਦੇ ਉਹੋ ਜੀ ਉਹਨਾਂ ਦੀ ਰਹਿਸ਼ ਦਾ ਬੰਦੋਬਸਤ ਕਰੋ। ਖਾਣਾ ਪੀਣਾ ਦਿਓ,
ਮੋਦਕ ਆਦਕ ਦੇਹ ਪਕਵਾਨਾ,
ਔਰ ਵਧੀਆ ਖਾਣੇ ਦਿਓ, ਲੱਡੂ ਜਲੇਬੀਆਂ ਖਵਾਓ।
ਸੂਖਮ ਚਾਵਲ ਕ੍ਰਿਤ ਮਲਹੀਨ,
ਔਰ ਸੋਹਣੇ ਬਰੀਕ ਬਰੀਕ ਚਾਵਲ ਬਾਸਮਤੀ ਦੇ ਬਣਾ ਕੇ ਸੋਹਣੀਆਂ ਦਾਲਾਂ ਸਬਜ਼ੀਆਂ ਰੋਟੀ ਖਵਾਓ।
ਰੁਚਰ ਪ੍ਰਿਯੰਕ ਦਏ ਪਹੁੰਚਾਈ,
ਔਰ ਵਧੀਆ ਪਲੰਘੇ ਉਹਨਾਂ ਦੇ ਸੌਣ ਵਾਸਤੇ ਪੰਡਿਤ ਹੋਰਾਂ ਦੇ ਭੇਜ ਦਿੱਤੇ ਨੇ।
ਆਸ ਤਰਨ ਸੋ ਸ਼ਾਦਨ ਕੀਨ,
ਉੱਤੇ ਸੋਹਣੇ ਚਿੱਟੇ ਬਿਸਤਰੇ ਵਿਛਾ ਕੇ ਦਿੱਤੇ ਨੇ ਲਾਗੀਆਂ ਨੂੰ ਸੌਣ ਵਾਸਤੇ ਗੁਰੂ ਅਰਜਨ ਦੇਵ ਜੀ ਨੇ।
ਖਰੇ ਕਰੇ ਟਿਗ ਦਾਸ ਗਨ,
ਔਰ ਨਾਲ ਕੋਲ ਪੰਜ ਚਾਰ ਸੇਵਾਦਾਰ ਉਹਨਾਂ ਦੇ ਖੜੇ ਕਰਤੇ ਵੀ ਇਹਨਾਂ ਨੂੰ ਕੋਈ ਤੰਗੀ ਨਾ ਆਵੇ। ਆਏ ਨੇ ਰਿਸ਼ਤਾ ਲੈ ਕੇ, ਇਹ ਨਾ ਹੋਵੇ ਵੀ ਇਹ ਕਹਿਣ ਸਾਡੀ ਸੇਵਾ ਨਹੀਂ ਹੋਈ। ਪੂਰੀ ਸੇਵਾ ਉਹਨਾਂ ਦੀ, ਸੇਵਾਦਾਰ ਗੁਰੂ ਕੇ ਸਿੱਖ ਖਰਨ ਖੜੇ ਹਨ। ਹਰ ਵੇਲੇ ਜੋ ਮੰਗਦੇ ਪੰਡਿਤ ਜੀ ਨੂੰ ਲਿਆ ਕੇ ਦਿੰਦੇ। ਨਾਈ ਦੀ ਸੇਵਾ ਹੁੰਦੀ ਹੈ, ਬਾਕੀ ਸਾਰਿਆਂ ਦੀ ਸੇਵਾ ਹੋ ਰਹੀ ਹੈ।
ਸੇਵਾ ਸਰਬ ਪ੍ਰਕਾਰ,
ਹਰ ਪ੍ਰਕਾਰ ਦੀ ਸੇਵਾ ਸਤਿਗੁਰੂ ਮਰਿਆਦਾ ਪੁਰਸ਼ੋਤਮ ਹਨ, ਕਿਉਂਕਿ ਗੁਰੂ ਸਾਹਿਬ ਜੀ ਜਾਣਦੇ ਹੈ ਵੀ ਕਿਵੇਂ ਕਿਸੇ ਆਏ ਗਏ ਦਾ ਸਤਿਕਾਰ ਕਰੀਦਾ, ਮਾਣ ਕਰੀਦਾ, ਉਹਨਾਂ ਨੂੰ ਜਲ ਪਾਣੀ ਘਰ ਆਏ ਨੂੰ ਪੁੱਛੀਦਾ, ਛਕਾਈਦਾ। ਮਹਾਰਾਜ ਸਾਹਿਬ ਜੀ ਉਸ ਮਰਿਆਦਾ ਦੇ ਮੁਤਾਬਕ ਸਰਵ ਪ੍ਰਕਾਰ ਨਾਲ ਸੇਵਾ ਕਰ ਰਹੇ ਨੇ।
ਕਰਵਾਈ ਸ਼੍ਰੀ ਸਤਿਗੁਰੂ,
ਹਰ ਪ੍ਰਕਾਰ ਨਾਲ ਸਤਿਗੁਰੂ ਜੀ ਸੇਵਾ ਕਰਵਾ ਰਹੇ ਨੇ।
ਲੱਖ ਲੌਕਿਕ ਵਿਵਹਾਰ,
ਲੌਕਿਕ ਵਿਵਹਾਰ ਜਿਹੜਾ ਹੈ ਸੰਸਾਰ ਦਾ, ਉਹ ਜਾਣ ਕਰਕੇ ਸਾਧ ਸੰਗਤ ਜੀ ਸਤਿਗੁਰੂ ਕਰਾ ਰਹੇ ਨੇ। ਅਗਲੇ ਦਿਨ ਦੀਵਾਨ ਸਜਣਾ ਹੈ, ਦੀਵਾਨ ਦੇ ਵਿੱਚ ਰਿਸ਼ਤੇ ਦੀ ਮਰਯਾਦਾ ਜਿਹੜੀ ਹੈ ਉਹ ਹੋਣੀ ਹੈ, ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ ਮੋਹੇ ਮਾਇਆ ਤਾਰ, ਅੰਤ ਕੂ ਮਹਾਂਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਦ ਦਿਆਲ, ਇੱਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਜੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।